ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੈ ਮਾਨੁਖ ਬਹਿਕਾਵੈ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਬਹਿਕਾਵੈ ਉਹ ਅੰਤਰ ਜਾਮੀ ਜਾਨੈ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਮੇਰ ਉਤ ਤਾਕੈ ਉਤ ਤੇ ਉਤ ਭੇਖੈ ਪਾਵੈ ਲੋਭੀ ਫੇਰ ਜਬ ਲਗ ਤੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਮਿਹਰਾਮਤ ਕਰਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਤੁਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਆਪ ਜੀ ਨੇ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁੜ ਬੈਠ ਕੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਉਹ ਵੀ ਆਪ ਜੀ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 680 ਤੇ 100 ਬਨੀਕ ਹਨ। ਸਾਰੇ ਮਨੋਬਿਰਤੀਆਂ ਨੂੰ ਕਰੀਏ ਇਕਾਗਰ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ, ਪਿਆਰ ਸਹਿਤ ਸਾਰੇ ਇੱਕ ਵਾਰ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਨ੍ਹਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਜਿੱਥੇ ਸਾਹਿਬ ਜੀ ਨੇ ਮਨੁੱਖ ਦੀ ਉਸ ਬਿਰਤੀ ਦਾ ਜ਼ਿਕਰ ਕੀਤਾ ਹੈ, ਜਿੱਥੇ ਇਹ ਦਿਨੇ ਰਾਤ ਯਤਨਸ਼ੀਲ ਹੈ ਦੂਸਰਿਆਂ ਨਾਲ ਛਲ ਕਰਨ ਲਈ। ਦੂਸਰਿਆਂ ਨੂੰ ਧੋਖਾ ਦੇ ਕੇ ਕਈ ਤਰ੍ਹਾਂ ਦੀਆਂ ਜਦੋਂ ਇਹ ਠੱਗੀਆਂ ਮਾਰਦਾ ਔਰ ਇੱਥੇ ਤੱਕ ਕਿ ਧਾਰਮਿਕ ਤੌਰ ਤੇ ਵੀ ਮਨੁੱਖ ਕਈ ਤਰ੍ਹਾਂ ਦੇ ਭੇਖ ਕਈ ਤਰ੍ਹਾਂ ਦੇ ਪਹਿਰਾਵੇ ਆਪਣੇ ਤਨ ਤੇ ਪਹਿਨਦਾ ਪਰ ਜਦੋਂ ਧਾਰਮਿਕ ਭੇਖ ਬਣਾ ਕੇ ਇਹ ਦੂਸਰਿਆਂ ਨਾਲ ਵਲ ਛਲ ਕਰਦਾ ਦੂਸਰਿਆਂ ਨੂੰ ਧੋਖਾ ਦਿੰਦਾ ਠੱਗੀ ਕਰਦਾ ਸਾਹਿਬ ਕਹਿੰਦੇ ਕਈ ਵਾਰ ਮਨੁੱਖ ਇਸ ਭੁਲੇਖੇ ਵਿੱਚ ਹੁੰਦਾ ਹੈ ਵੀ ਸ਼ਾਇਦ ਇੱਥੇ ਮੈਨੂੰ ਕਿਹੜਾ ਕੋਈ ਵੇਖ ਰਿਹਾ ਹੈ ਪਰ ਜਿਹੜਾ ਪਰਮੇਸ਼ਰ ਹੈ ਉਹ ਅੰਤਰਜਾਮੀ ਹੋਣ ਕਰਕੇ ਸਾਡੇ ਸਾਰਿਆਂ ਦੇ ਅੰਦਰ ਕੀ ਹੈ ਉਹ ਜਾਣਦਾ ਹੈ ਕਿਉਂਕਿ ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਉੱਥੇ ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਇਹ ਜ਼ਿਕਰ ਕੀਤਾ ਕਿ ਜਦੋਂ ਵੀ ਮਨੁੱਖ ਲੋਭ ਦੇ ਵਸ ਹੋ ਕੇ ਦੂਸਰਿਆਂ ਨਾਲ ਠੱਗੀਆਂ ਕਰਦਾ ਦੂਸਰਿਆਂ ਨੂੰ ਧੋਖਾ ਦਿੰਦਾ ਇਸ ਮਨੁੱਖ ਦੀ ਇਹ ਹਾਲਤ ਬਣ ਜਾਂਦੀ ਹੈ ਕਿ ਇਹ ਉਸ ਪ੍ਰਭੂ ਨੂੰ ਜਿਹੜਾ ਸਦਾ ਇਹਦੇ ਨੇੜੇ ਵੱਸਦਾ ਉਹਨੂੰ ਇਹ ਦੂਰ ਸਮਝਣ ਲੱਗ ਪੈਂਦਾ ਲੋਭ ਲਾਲਚ ਦੇ ਕਾਰਨ ਮੋਹ ਮਾਇਆ ਵਿੱਚ ਗਲਤਾਨ ਇਹ ਮਨੁੱਖ ਕਦੇ ਇੱਧਰ ਤੱਕਦਾ ਕਦੇ ਉੱਧਰ ਤੱਕਦਾ ਇੱਧਰੋਂ ਕੁਝ ਮਿਲ ਗਿਆ ਫਿਰ ਇਹਦੀ ਝਾਕ ਦੂਸਰੇ ਪਾਸੇ ਹੁੰਦੀ ਹੈ ਇਵੇਂ ਲੋਭ ਦੇ ਵਿੱਚ ਗਰੱਸਿਆ ਹੋਇਆ ਜੀਵ ਜਿਹੜਾ ਹੈ ਇਹ ਕਦੇ ਥਿਰਤਾ ਟਿਕਾਓ ਨਹੀਂ ਪ੍ਰਾਪਤ ਕਰਦਾ ਇਹਦੀ ਹਾਲਤ ਬਣ ਜਾਂਦੀ ਹੈ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋ ਰਹਿ ਪਰੈ ਪਰੈ ਹੀ ਕੁਲੁਜੀ ਹੈ ਗਰੀਬ ਨਵਾਜ ਨੇ ਇਹ ਵੀ ਕਿਰਪਾ ਕੀਤੀ ਹੈ ਕਿ ਜਦੋਂ ਤੱਕ ਮਨੁੱਖ ਲੋਭ ਦੇ ਵਿੱਚ ਗਰੱਸਿਆ ਹੋਇਆ ਮਾਇਆ ਦੀ ਖਾਤਰ ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਭਟਕ ਰਿਹਾ ਉਦੋਂ ਤੱਕ ਇਹ ਮੁਕਤ ਨਹੀਂ ਹੋ ਸਕਦਾ ਇੱਕ ਮੁਕਤੀ ਤਾਂ ਮਰਨ ਤੋਂ ਬਾਅਦ ਹੈ ਜਿਹਦੇ ਲਈ ਸਾਰੇ ਯਤਨਸ਼ੀਲ ਨੇ ਮਨੁੱਖ ਕਈ ਤਰ੍ਹਾਂ ਦੇ ਕਰਮ ਕਾਂਡ ਕਈ ਤਰ੍ਹਾਂ ਦੇ ਪਖੰਡ ਵੀ ਆਪਣੀ ਜ਼ਿੰਦਗੀ ਵਿੱਚ ਕਰਦਾ ਪਰ ਸਤਿਗੁਰਾਂ ਨੇ ਨਿਰਣਾ ਦਿੱਤਾ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ ਪ੍ਰਪੰਚ ਕਰ ਭਰਮਾਈ ਹੈ ਉੱਥੇ ਗੁਰਮਤ ਨੇ ਸਿਧਾਂਤ ਵੀ ਬਖਸ਼ਿਸ਼ ਕੀਤਾ ਕਿ ਅਸੀਂ ਜੀਵਨ ਮੁਕਤ ਹੋਣਾ ਜਦੋਂ ਸਾਡੀ ਜ਼ਿੰਦਗੀ ਵਿੱਚੋਂ ਲੋਭ ਲਾਲਚ ਵਿਸ਼ੇ ਵਿਕਾਰ ਮੋਹ ਮਾਇਆ ਦੀ ਖਿੱਚ ਖਤਮ ਹੋ ਜਾਵੇਗੀ ਇਹ ਜੀਵਨ ਮੁਕਤੀ ਹੈ ਤੇ ਜਿਹੜਾ ਜੀਵਨ ਮੁਕਤ ਹੋ ਜਾਂਦਾ ਉਹਨੂੰ ਫਿਰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਚਿੰਤਾ ਨਹੀਂ ਰਹਿੰਦੀ ਕਿਉਂਕਿ ਜਿਹੜਾ ਜੀਵਨ ਮੁਕਤ ਹੈ ਸਾਰੀਆਂ ਮੁਕਤੀਆਂ ਉਹਦੇ ਚਰਨਾਂ ਵਿੱਚ ਆ ਕੇ ਨਿਵਾਸ ਕਰਦੀਆਂ ਨੇ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਰਿਓ ਤੇ ਜੇ ਕੋਈ ਮਨੁੱਖ ਕਵੇ ਵੀ ਜੀਵਨ ਮੁਕਤ ਨਹੀਂ ਹੋਣਾ ਮਰਨ ਤੋਂ ਬਾਅਦ ਵਾਲੀ ਮੁਕਤੀ ਚਾਹੀਦੀ ਹੈ ਤੇ ਭਗਤ ਸਾਹਿਬਾਨ ਨੇ ਇੱਕ ਸੁਰ ਵਿੱਚ ਹੋ ਕੇ ਆਖਿਆ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ ਕਹਿਣ ਲੱਗੇ ਹੁਣ ਇਸ ਖੇਤ ਵਿੱਚ ਇਸ ਸਰੀਰ ਵਿੱਚ ਇਸ ਮਨੁੱਖਾ ਜੀਵਨ ਦੇ ਢੁੱਕਵੇਂ ਸਮੇਂ ਵਿੱਚ ਇੱਥੇ ਸਾਨੂੰ ਜੀਵਨ ਮੁਕਤ ਕਰ ਕਹਿ ਕਬੀਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਕਿ ਹੇ ਮਾਲਕ ਕਿਰਪਾ ਕਰ ਖੇਤ ਹੀ ਕਰੋ ਨਵੇਰਾ ਇਸ ਮਨੁੱਖਾ ਜੀਵਨ ਵਿੱਚ ਭਾਵ ਮੌਤ ਤੋਂ ਪਹਿਲਾਂ ਪਹਿਲਾਂ ਸਾਨੂੰ ਮੁਕਤੀ ਦੇ ਤਾਂ ਕਿ ਅਸੀਂ ਜੀਵਨ ਮੁਕਤ ਹੋ ਕੇ ਬੰਧਨ ਰਹਿਤ ਹੋ ਕੇ ਹੇ ਮਾਲਕ ਤੁਹਾਡੇ ਵਿੱਚ ਲੀਨ ਹੋ ਸਕੀਏ ਕਹਿ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ ਮਨੁੱਖ ਜਦੋਂ ਤੱਕ ਲੋਭ ਲਾਲਚ ਵਿੱਚ ਹੈ ਉਦੋਂ ਤੱਕ ਸਾਹਿਬ ਕਹਿੰਦੇ ਇਹਦੀ ਬੰਧਨਾ ਤੋਂ ਖਲਾਸੀ ਨਹੀਂ ਹੋ ਸਕਦੀ ਭਾਵ ਇਹ ਮੁਕਤ ਨਹੀਂ ਹੋ ਸਕਦਾ ਤੇ ਜਿਸ ਮਨੁੱਖ ਤੇ ਪਰਮਾਤਮਾ ਦਇਆ ਕਰਕੇ ਜਿਹਦੇ ਜੀਵਨ ਵਿੱਚੋਂ ਇਹ ਤਲਬ ਦੂਰ ਕਰ ਦਿੰਦਾ ਖਿੱਚ ਦੂਰ ਕਰ ਦਿੰਦਾ ਜਿਹੜੇ ਮਨੁੱਖ ਦੇ ਜੀਵਨ ਵਿੱਚੋਂ ਵਿਸ਼ੇ ਵਿਕਾਰ ਨਸ਼ੇ ਬੰਧਨ ਕਰਮ ਕਾਂਡ ਲੋਭ ਲਾਲਚ ਦੂਰ ਹੋ ਗਿਆ ਜਿਨ੍ਹੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਲਈ ਹੈ, ਸਾਹਿਬ ਕਹਿੰਦੇ ਉਹ ਪਰਮਾਤਮਾ ਦਾ ਸੰਤ ਹੈ, ਉਹੀ ਪਰਮਾਤਮਾ ਦਾ ਭਗਤ ਹੈ, ਉਵੇਂ ਕੋਈ ਭੇਖ ਕਰਕੇ ਭਗਤ ਜਾਂ ਸੰਤ ਨਹੀਂ। ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਸਤਿਗੁਰੂ ਜੀ ਨੇ ਇਹ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਧਰਮ ਦੀ ਦੁਨੀਆ ਵਿੱਚ ਆਪਾਂ ਝਾਤ ਮਾਰੀਏ, ਜਿੱਥੇ ਧਰਮ ਦੀ ਦੁਨੀਆ ਦੇ ਵਿੱਚ ਧਾਰਮਿਕ ਰਹਿਬਰ, ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ ਸਾਨੂੰ ਦਿਖਾਈ ਦਿੰਦੇ ਨੇ, ਉੱਥੇ ਧਰਮ ਦੀ ਦੁਨੀਆ ਦੇ ਵਿੱਚ ਪਹਿਰਾਵਾ, ਭੇਖ, ਚਿੰਨ੍ਹ ਜਿਹੜੇ ਨੇ, ਇਹਨਾਂ ਦੀ ਵੀ ਬੜੀ ਸਾਰਥਕਤਾ ਹੈ, ਜਿਨ੍ਹਾਂ ਤੋਂ ਸਾਨੂੰ ਪਹਿਚਾਣ ਆ ਜਾਂਦੀ ਹੈ ਵੀ ਇਹ ਮਨੁੱਖ ਸੱਚਾ ਮੁਸਲਮਾਨ ਹੈ, ਇਹ ਸੱਚਾ ਹਿੰਦੂ ਹੈ, ਇਹ ਸੱਚਾ ਸਿੱਖ, ਈਸਾਈ, ਜੈਨੀ, ਬੋਧੀ ਹੈ। ਪਰ ਸਾਹਿਬ ਕਹਿੰਦੇ ਜੇ ਕੇਵਲ ਬਾਹਰਲਾ ਪਹਿਰਾਵਾ ਹੈ, ਅੰਦਰ ਧਰਮ ਨਹੀਂ, ਤੇ ਫਿਰ ਮਨੁੱਖ ਜਿਹੜਾ ਹੈ ਉਹ ਸੱਚਮੁੱਚ ਇਹ ਸਾਰੇ ਯਤਨ ਦੂਸਰਿਆਂ ਤੇ ਪ੍ਰਭਾਵ ਪਾਉਣ ਲਈ, ਦੂਸਰਿਆਂ ਨੂੰ ਵਿਖਾਉਣ ਲਈ ਜਾਂ ਧਰਮ ਦੀ ਓਟ ਲੈ ਕੇ ਇਹ ਦੂਜਿਆਂ ਨਾਲ ਠੱਗੀਆਂ ਮਾਰਨ ਵਾਸਤੇ ਯਤਨ ਕਰ ਰਿਹਾ। ਸਾਹਿਬ ਦੇ ਸਾਹਮਣੇ ਜੇ ਮੁਸਲਮਾਨ ਆਇਆ ਤੇ ਉਪਦੇਸ਼ ਬਖਸ਼ਿਸ਼ ਕੀਤਾ, ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਗੁੜਵਾਤ, ਬਾਹਰ ਦਿਸਿਆ ਚਾਨਣਾ, ਦਿਲ ਅੰਧਿਆਰੀ ਰਾਤ। ਜੇ ਕੋਈ ਜੋਗੀ ਆਇਆ, ਹਿੰਦੂ ਆਇਆ ਤੇ ਉਹਨੂੰ ਸਿੱਖਿਆ ਦਿੱਤੀ, ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘੱਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ। ਇਸੇ ਤਰ੍ਹਾਂ ਗਰੀਬ ਨਵਾਜ ਨੇ ਸਿੱਖ ਨੂੰ ਵੀ ਸਿੱਖਿਆ ਦਿੱਤੀ ਹੈ ਕਿ ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨੇ ਪ੍ਰੀਤ ਮੁੱਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰ ਬੀਨ, ਬਾਹਰ ਭੇਖ ਨਾ ਕਾਹੂ ਭੀਨ। ਸਾਹਿਬ ਕਹਿੰਦੇ ਮਨੁੱਖ ਦੀ ਹਾਲਤ ਕਈ ਵਾਰ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਵੀ ਬਾਹਰੋਂ ਇਹ ਵੇਖਣ ਨੂੰ ਮਨੁੱਖ ਜਾਪਦਾ ਪਰ ਇਹਦੇ ਅੰਦਰ ਦੀ ਬਿਰਤੀ ਬਿਲਕੁਲ ਪਸ਼ੂਆਂ ਦੀ ਨਿਆਈ ਬਣ ਜਾਂਦੀ ਹੈ। ਕਰਤੂਤ ਪਸ਼ੂ ਕੀ ਮਾਨ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ। ਮਨੁੱਖ ਦੇ ਬਾਹਰੀ ਭੇਖ ਤੋਂ ਇਹਦੀ ਨਿਰਮਲਤਾਈ, ਇਹਦੀ ਪਕੀਜ਼ਗੀ ਨਜ਼ਰ ਆਉਂਦੀ, ਬੜਾ ਪਵਿੱਤਰ ਜੀਵਨ ਵਾਲਾ ਹੈ, ਪਰ ਅੰਦਰ ਮਾਨੋ ਮੋਹ ਮਾਇਆ ਦੀ ਕਈ ਤਰ੍ਹਾਂ ਦੀ ਮੈਲ ਜਿਹੜੀ ਹੈ ਉਹ ਲੱਗੀ ਹੋਈ ਹੈ। ਮਨੁੱਖ ਜਿਹੜਾ ਹੈ ਇਸ ਤਰ੍ਹਾਂ ਦੂਜਿਆਂ ਤੇ ਪ੍ਰਭਾਵ ਪਾਉਣ ਵਾਸਤੇ ਬਾਹਰੀ ਤੌਰ ਤੇ ਕਈ ਵਾਰ ਗਿਆਨ, ਧਿਆਨ, ਇਸ਼ਨਾਨ ਵੀ, ਕਈ ਵਾਰ ਬਾਹਰੀ ਤੌਰ ਤੇ ਇਹ ਸਮਾਧੀਆਂ ਲਾ ਕੇ ਵੀ ਯਤਨ ਕਰਦਾ। ਪਰ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ, ਕਹਿਣ ਲੱਗੇ ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸੁਆ, ਗੱਲ ਪਾਥਰ ਕੈਸੇ ਤਰੇ ਅਥਾ। ਜੇ ਮਨੁੱਖ ਬਾਹਰੋਂ ਪਿੰਡੇ ਤੇ ਸਵਾਹ ਮਲ ਕੇ ਇਹ ਮੈਸੇਜ ਦੇਣ ਦਾ ਯਤਨ ਕਰਦਾ ਵੀ ਮੈਂ ਸਵਾਹ ਵਾਂਗ ਬਿਲਕੁਲ ਠੰਡਾ ਹਾਂ, ਸ਼ਾਂਤ ਹਾਂ, ਸੀਤਲ ਹਾਂ, ਪਰ ਅੰਦਰ ਇਹਦੇ ਅੱਗ ਬਲ ਰਹੀ ਹੈ ਫਿਰਕਾ ਪ੍ਰਸਤੀ ਦੀ, ਅੰਦਰ ਇਹਦੇ ਅੱਗ ਬਲ ਰਹੀ ਹੈ ਹੰਕਾਰ ਦੀ, ਅੰਦਰ ਇਹਦੇ ਅੱਗ ਬਲ ਰਹੀ ਹੈ ਕ੍ਰੋਧ ਦੀ। ਤੇ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਭੇਖ ਹੈ ਉਹ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ, ਕਿਉਂਕਿ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਓ। ਮਨੁੱਖ ਜਦੋਂ ਇਸ ਤਰ੍ਹਾਂ ਦੇ ਯਤਨ ਕਰਦਾ ਤੇ ਫਿਰ ਇਹਦੀ ਜ਼ਿੰਦਗੀ ਦੇ ਵਿੱਚ ਜਦੋਂ ਨੇੜੇ ਹੋ ਕੇ ਤੱਕਿਆ ਜਾਵੇ ਤੇ ਇਹ ਅੰਗ ਸੰਗ ਵਸਦੇ ਹੋਏ ਪ੍ਰਭੂ ਨੂੰ ਬਹੁਤ ਦੂਰ ਸਮਝਦਾ ਤੇ ਕਈ ਤਰ੍ਹਾਂ ਦੇ ਲੋਭ ਲਾਲਚ ਦੇ ਕਾਰਨ ਦੂਜਿਆਂ ਨਾਲ ਠੱਗੀਆਂ ਮਾਰਦਾ, ਇਹਦੀ ਹਾਲਤ ਬਣ ਜਾਂਦੀ ਹੈ ਜਾਣਤ ਦੂਰ ਤੁਮੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ ਰਹਾਓ। ਦੁਨਿਆਵੀ ਤੌਰ ਤੇ ਵੀ ਚਾਹੇ ਉਹ ਸਾਡੇ ਵਿਦਿਆ ਦੇ ਅਸਥਾਨ ਹੋਣ, ਉੱਥੇ ਵੀ ਮਨੁੱਖ ਨੂੰ ਜਦੋਂ ਲੋਭ ਤੋਂ ਬਚਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਜਦੋਂ ਮਨੁੱਖ ਲੋਭ ਵਿੱਚ ਗਰੱਸਿਆ ਜਾਂਦਾ ਤੇ ਇਹਦੀ ਹਾਲਤ ਇੱਕ ਕੁੱਤੇ ਦੀ ਤਰ੍ਹਾਂ ਬਣ ਜਾਂਦੀ ਹੈ। ਲਾਲਚੀ ਕੁੱਤਾ ਜਾਂ ਸਿੱਖਿਆ, ਲਾਲਚ ਬੁਰੀ ਬਲਾ ਹੈ, ਡੂ ਨਾਟ ਬੀ ਗ੍ਰੀਡੀ ਗ੍ਰੀਡੀ ਆਪਾਂ ਕਈ ਵਾਰ ਇਹ ਪੜ੍ਹਦੇ ਹਾਂ, ਕਿਉਂਕਿ ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਵਿੱਚ ਜਦੋਂ ਲਾਲਚ ਨੂੰ ਧਾਰਨ ਕਰਦਾ ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਵੀ ਇਹ ਸਿੱਖਿਆ ਦਿੱਤੀ, ਜੋ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਇਹਦੀ ਹਾਲਤ ਬਣ ਜਾਂਦੀ ਹੈ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਹੈ ਬਿਗਾਰੇ। ਇਹ ਕਈ ਵਾਰ ਫਿਰ ਵਿਸ਼ਵਾਸ ਘਾਤ ਵੀ ਕਰਦਾ ਧੋਖਾ ਵੀ ਦਿੰਦਾ ਕਿ ਜਿਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਲੋਭ ਲਾਲਚ ਆ ਜਾਵੇ ਉਹ ਭਾਵੇਂ ਆਪਣਾ ਬਲੱਡ ਰਿਲੇਸ਼ਨ ਖੂਨ ਦਾ ਰਿਸ਼ਤਾ ਰੱਖਣ ਵਾਲਾ ਵੀ ਕਿਉਂ ਨਾ ਹੋਵੇ, ਭਾਵੇਂ ਵਫ਼ਾਦਾਰ ਗੰਗੂ ਵਰਗਾ ਰਸੋਈਆ ਵੀ ਕਿਉਂ ਨਾ ਹੋਵੇ। ਸਭ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ, ਜੇਕਾ ਪਾਰ ਵਸਾਏ ਅੰਤਕਾਲ ਤਿੱਥੈ ਧੋਹੈ ਜਿੱਥੇ ਹੱਥ ਨਾ ਪਾਏ। ਉਹ ਉੱਥੇ ਧੋਖਾ ਦੇਵੇਗਾ ਜਿੱਥੇ ਫਿਰ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਬਚਾਅ ਨਹੀਂ ਹੋ ਸਕਦਾ। ਮਨੁੱਖ ਦੀ ਹਾਲਤ ਕਿ ਲੋਭ ਲਾਲਚ ਵਿੱਚ ਗਰਸਿਆ ਹੋਇਆ ਮਨੁੱਖ ਫਿਰ ਉਸੇ ਜਗ੍ਹਾ ਤੇ ਹੀ ਗੇੜੇ ਕੱਢੀ ਜਾਂਦਾ, ਭਾਵ ਕਦੇ ਇੱਧਰ ਨੂੰ ਤੱਕਦਾ ਕਦੇ ਉੱਧਰ ਨੂੰ ਤੱਕਦਾ। ਇਹਦੀ ਜ਼ਿੰਦਗੀ ਦੇ ਵਿੱਚੋਂ ਕਦੇ ਫਿਰ ਭਟਕਣਾ ਖਤਮ ਨਹੀਂ ਹੁੰਦੀ, ਇਹਨੂੰ ਟਿਕਾ ਨਹੀਂ ਮਿਲਦਾ। ਜਿਵੇਂ ਗਰੀਬ ਨਵਾਜ ਨੇ ਕਿਰਪਾ ਕਰਕੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਪਾਵਨ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸ਼ੋਭਨੀਕ ਹਨ।
ਜਤਨ ਕਰੈ ਮਾਨੁਖ ਬਹਿਕਾਵੈ, ਉਹ ਅੰਤਰ ਜਾਮੀ ਜਾਣੈ।
ਇਹ ਮਨੁੱਖ ਲੋਭ ਲਾਲਚ ਵਿੱਚ ਗਲਤਾਨ ਹੋ ਕੇ ਕਈ ਤਰ੍ਹਾਂ ਦੇ ਯਤਨ ਕਰਦਾ ਵੀ ਮੈਂ ਦੂਜੇ ਮਨੁੱਖ ਨੂੰ ਧੋਖਾ ਦੇਵਾਂ, ਉਹਦੇ ਨਾਲ ਛਲ ਕਰਾਂ, ਉਹਨੂੰ ਕਈ ਤਰ੍ਹਾਂ ਦੇ ਨਾਲ ਇਹ ਠੱਗਣ ਦਾ ਯਤਨ ਕਰਦਾ। ਪਰ ਸਾਹਿਬ ਕਹਿੰਦੇ ਉਹ ਅੰਤਰਜਾਮੀ ਜਾਣੈ, ਜਿਹੜਾ ਪਰਮੇਸ਼ਰ ਅੰਤਰਜਾਮੀ ਹੈ ਉਹ ਜਾਣਦਾ ਹੈ, ਉਹ ਸਦਾ ਵੇਖਦਾ ਹੈ, ਉਹ ਮਨੁੱਖ ਦੀ ਹਰ ਅੰਦਰ ਦੀ ਬਿਰਤੀ ਬਾਰੇ ਜਾਣੂ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਮੈਂ ਸੁਣਿਆ ਕਿ ਪਰਮਾਤਮਾ ਅੰਤਰਜਾਮੀ ਕਹਿਣ ਲੱਗੇ, ਅੰਦਰ ਇੱਕ ਕਾਂਬਾ ਛਿੜ ਗਿਆ ਵੀ ਜਿਹੜੀ ਗੱਲ ਸਾਡਾ ਮਾਂ ਪਿਓ ਨਹੀਂ ਜਾਣਦਾ, ਸਾਡੇ ਪੁੱਤਰ ਧੀਆਂ ਨਹੀਂ ਜਾਣਦੇ, ਸਾਡੇ ਭੈਣ ਭਰਾ ਨਹੀਂ ਜਾਣਦੇ, ਪਤੀ ਪਤਨੀ ਨਹੀਂ ਜਾਣਦੇ, ਉਹ ਅੰਦਰ ਦੀ ਹਾਲਤ ਪਰਮੇਸ਼ਰ ਜਾਣਦਾ ਹੈ। ਆ ਵੇਖੋ, ਕਈ ਥਾਵਾਂ ਤੇ ਸੁਚੇਤ ਕਰਨ ਵਾਸਤੇ ਲਿਖਿਆ ਹੁੰਦਾ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੇਠ ਹੋ, ਤੇ ਮਨੁੱਖ ਫਿਰ ਕਈ ਤਰ੍ਹਾਂ ਦਾ ਡਰ ਆਪਣੇ ਮਨ ਵਿੱਚ ਰੱਖਦਾ ਵੀ ਸ਼ਾਇਦ ਕੈਮਰੇ ਵਿੱਚ ਮੈਂ ਕਦੇ ਆਪਣੇ ਜਿਹੜੇ ਮਾੜੇ ਕਰਮ ਨੇ ਉਹਨਾਂ ਨੂੰ ਮਾਨੋ ਇਹਨਾਂ ਵਿੱਚ ਕੈਚ ਕਰਵਾ ਕੇ ਕਿਤੇ ਫਸ ਨਾ ਜਾਵਾਂ। ਇਸੇ ਤਰ੍ਹਾਂ ਸਾਨੂੰ ਸਤਿਗੁਰੂ ਵੀ ਸੁਚੇਤ ਕਰਦੇ ਨੇ ਵੀ ਪਰਮਾਤਮਾ ਦੇ ਕੈਮਰੇ ਹਰ ਵੇਲੇ ਤੇਰੇ ਨਾਲ ਲੱਗੇ ਹੋਏ ਨੇ, ਭਾਵ ਤੇਰੇ ਦੋਵਾਂ ਮੋਢਿਆਂ ਤੇ ਪਰਮੇਸ਼ਰ ਦੇ ਕੈਮਰੇ ਫਿੱਟ ਨੇ, ਤੂੰ ਉੱਠਦਾ ਬਹਿੰਦਾ ਜਿੱਧਰ ਵੀ ਜਾਂਦਾ ਹਰ ਵੇਲੇ ਦੀ ਤਸਵੀਰ ਜਿਹੜੀ ਆ ਉਹ ਪਰਮਾਤਮਾ ਦੇ ਦਰ ਤੇ ਪਹੁੰਚਦੀ ਹੈ, ਕਿਉਂਕਿ ਪ੍ਰਭੂ ਅੰਦਰ ਦੀ ਜਾਣਦਾ ਹੈ। ਸਾਹਿਬ ਕਹਿੰਦੇ ਕਈ ਵਾਰ ਮਨੁੱਖ ਦੀ ਹਾਲਤ ਇਹ ਬਣ ਜਾਂਦੀ ਹੈ ਕਿ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਇਹ ਅੱਗੋਂ ਵੇਖਦਾ ਪਿੱਛੋਂ ਵੇਖਦਾ ਵੀ ਇੱਥੇ ਮੈਨੂੰ ਕੋਈ ਵੇਖ ਤੇ ਨਹੀਂ ਰਿਹਾ, ਪਰ ਹੇ ਪ੍ਰਭੂ ਤੇਰੇ ਤੋਂ ਕੌਣ ਛੁਪਾ ਸਕਦਾ, ਤੂੰ ਤਾਂ ਅੰਦਰ ਦੀ ਹਾਲਤ ਜਾਣਦਾ ਨਾ। ਤੁਲੰਬੇ ਦੀ ਧਰਤੀ ਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੱਜਣ ਠੱਗ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਉੱਥੇ ਵੀ ਇਹੀ ਪ੍ਰੇਰਨਾ ਕੀਤੀ ਸੀ ਕਿ ਬਾਹਰੀ ਭੇਖ ਸੱਜਣਾ ਵਾਲਾ ਹੋਵੇ ਤੇ ਬਿਰਤੀ ਠੱਗਾਂ ਵਾਲੀ ਹੋਵੇ, ਤੇ ਮਨੁੱਖ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਬਣ ਜਾਂਦੀ ਜਿਵੇਂ ਕਹਿਹਾਂ ਬੜਾ ਲਿਸ਼ਕਾ ਮਾਰਦਾ ਪਰ ਜਦੋਂ ਉਹਨੂੰ ਰਗੜਾਂਗੇ ਉਹਦੇ ਅੰਦਰੋਂ ਕਾਲਖ ਨਿਕਲਦੀ ਹੈ। ਮਿੱਟੀ ਦੀਆਂ ਕੰਧਾਂ ਬਾਹਰੋਂ ਸੰਗਮਰਮਰ ਲਾ ਕੇ ਆਪਾਂ ਉਹਨੂੰ ਚੂਨੇ ਦਾ ਪਲਸਤਰ ਵੀ ਕਰ ਦਈਏ ਤੇ ਜਦੋਂ ਉਹਨੂੰ ਢਾਵਾਂਗੇ ਉਹਨਾਂ ਵਿੱਚੋਂ ਮਿੱਟੀ ਨਿਕਲਣੀ ਹੈ। ਜਿਵੇਂ ਸਿਮਲ ਦਾ ਰੁੱਖ ਬੜਾ ਉੱਚਾ ਲੰਮਾ ਹੈ ਪਰ ਚੰਗੇ ਫੁੱਲ ਫਲ ਨਹੀਂ ਲੱਗਦੇ, ਬਗਲਾ ਜਿਹੜਾ ਹੈ ਉਹ ਬਾਹਰੋਂ ਵੇਖਣ ਨੂੰ ਹੰਸ ਨਾਲੋਂ ਵੀ ਚਿੱਟਾ ਲੱਗਦਾ ਪਰ ਬਿਰਤੀ ਕਰਕੇ ਪਤਾ ਲੱਗ ਜਾਂਦਾ ਕਿ ਬਗਲਾ ਇੱਕ ਪੈਰ ਤੇ ਖੜੋ ਕੇ ਅੱਖਾਂ ਮੀਟ ਕੇ ਸਮਾਧੀ ਨਹੀਂ ਲਾ ਰਿਹਾ, ਉਹ ਤਾਂ ਡੱਡੀਆਂ ਮੱਛੀਆਂ ਨੂੰ ਫੜ ਰਿਹਾ। ਇਸ ਤਰ੍ਹਾਂ ਦੀ ਹਾਲਤ ਜਦੋਂ ਮਨੁੱਖ ਦੀ ਬਣ ਜਾਂਦੀ, ਉੱਜਲ ਕਹਿਹਾਂ ਚਿਲਕਣਾ, ਘੋਟਿਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉੱਤਰੀ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਾਨ, ਰਹਾਓ ਕੋਠੇ ਮੰਡਲ ਮਾੜੀਆਂ, ਪਾਸੋਂ ਚਿੱਤ ਵੀ ਆਹਾਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ ਹਾਂ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ ਸਿਮਲ ਰੁੱਖ ਸਰੀਰ ਮੈਂ ਮਹਿਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਸਾਹਿਬ ਕਹਿੰਦੇ ਬਾਹਰੀ ਪਹਿਰਾਵਾ ਹੋਵੇ ਪਰ ਅੰਦਰ ਧਰਮ ਨਾ ਹੋਵੇ, ਬਾਹਰੋਂ ਸੱਜਣ ਥਾਈ ਹੋਵੇ ਅੰਦਰ ਠੱਗੀਆਂ ਹੋਣ ਤੇ ਮਨੁੱਖ ਦੀ ਹਾਲਤ ਬਿਲਕੁਲ ਇਸੇ ਤਰ੍ਹਾਂ ਦੀ ਬਣ ਜਾਂਦੀ ਹੈ। ਇਸ ਕਰਕੇ ਗਰੀਬ ਨਵਾਜ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਪਰਮਾਤਮਾ ਅੰਤਰਜਾਮੀ ਸਾਰਾ ਕੁਝ ਜਾਣਦਾ ਹੈ।
ਪਾਪ ਕਰੇ ਕਰ ਨੂੰ ਕਰ ਪਾਵੈ ਭੇਖ ਕਰੈ ਨਿਰਬਾਨੈ,
ਕਿ ਪਾਪ ਕਰਦਾ ਤੇ ਪਾਪ ਕਰਕੇ ਫਿਰ ਮੁੱਕਰ ਜਾਂਦਾ। ਕਈ ਤਰ੍ਹਾਂ ਦੇ ਜਿਹੜੇ ਵਾਸ਼ਨਾ ਰਹਿਤ ਵਾਲੇ ਨਿਰਬਾਨ ਭੇਖ ਹੈ ਇਹ ਧਾਰਨ ਕਰਦਾ ਵੀ ਵੇਖਣ ਵਾਲਾ ਇਹ ਸਮਝੇ ਵੀ ਬੰਦਾ ਬੜਾ ਤਿਆਗੀ ਹੈ, ਇਹਦੀ ਜ਼ਿੰਦਗੀ ਦੇ ਵਿੱਚ ਨਿਰਬਾਨ ਅਵਸਥਾ ਹੈ, ਪਰ ਮਨੁੱਖ ਦੇ ਅੰਦਰ ਜਿਹੜੀ ਲਾਲਚ ਦੀ ਬਿਰਤੀ ਹੈ ਸਾਹਿਬ ਕਹਿੰਦੇ ਉਹਦੇ ਕਰਕੇ ਕਈ ਤਰ੍ਹਾਂ ਦੇ ਪਾਪ ਕਰਦਾ ਤੇ ਪਾਪ ਕਰ ਕਰਕੇ ਫਿਰ ਮੁੱਕਰਦਾ ਵੀ ਹੈ, ਦੋਸ਼ ਦੂਜਿਆਂ ਨੂੰ ਦੇ ਦਿੰਦਾ। ਆ ਬਸੰਤ ਰਾਗ ਦੇ ਵਿੱਚ ਜਦੋਂ ਗੁਰੂ ਕੇ ਕੀਰਤਨੀਏ ਸਾਨੂੰ ਸਰਵਣ ਕਰਾਉਂਦੇ ਨੇ ਨਾ, ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਝਮਕ ਬਾਲ, ਤੇ ਕਈ ਵਾਰ ਕਈ ਵੀਰ ਭੈਣਾਂ ਪੁੱਛਦੇ ਨੇ ਵੀ ਇਹਦਾ ਭਾਵ ਕੀ ਹੈ। ਇਹਦਾ ਭਾਵ ਵੀ ਇਹੀ ਹੈ ਕਿ ਇਹ ਮਨੁੱਖ ਤੂੰ ਕਿਸੇ ਵੀ ਖੇਤਰ ਵਿੱਚ ਹੈ, ਬਾਹਰੋਂ ਤੂੰ ਜਦੋਂ ਤੁਰਦਾ ਪਹਿਰਾਵਾ ਪਹਿਨਦਾ ਤੇ ਤੂੰ ਇਸ ਤਰ੍ਹਾਂ ਦਾ ਸ਼ਰੀਫ ਦਿਸਦਾ ਜਿਵੇਂ ਗਊ ਦੀ ਚਾਲ ਹੋਵੇ। ਭਾਵ ਧਰਮ ਦੀ ਦੁਨੀਆਂ ਵਿੱਚ ਵੀ ਜੇ ਤੂੰ ਕੇਵਲ ਪਹਿਰਾਵਾ ਪਾਇਆ ਤੇਰੇ ਅੰਦਰ ਧਰਮ ਨਹੀਂ ਤੇ ਤੇਰੇ ਬਾਹਰੀ ਭੇਖ ਇਸ ਤਰ੍ਹਾਂ ਜਿਵੇਂ ਗਊ ਨੂੰ ਲੋਕੀ ਬੜੀ ਸ਼ਰੀਫ ਮੰਨਦੇ ਨੇ ਤੇ ਤੂੰ ਜਦੋਂ ਧਰਮ ਦੀ ਦੁਨੀਆਂ ਵਿੱਚ ਵਿਚਰਦਾ ਤੇ ਇੰਜ ਲੱਗਦਾ ਵੀ ਜਿਵੇਂ ਗਊ ਵਰਗੀ ਤੇਰੀ ਚਾਲ ਹੈ, ਜਿਵੇਂ ਗਊ ਦੀ ਪੂਛ ਤੇ ਸੋਹਣੇ ਚਮਕਦੇ ਵਾਲ ਬੜੇ ਸੋਹਣੇ ਲੱਗਦੇ ਨੇ, ਤੇਰਾ ਬਾਹਰੀ ਪਹਿਰਾਵਾ ਬੜਾ ਸੋਹਣਾ ਹੈ, ਪਰ ਕਹਿੰਦੇ ਤੇਰੀ ਚਾਲ ਗਊ ਵਰਗੀ ਹੈ ਪਰ ਅੰਦਰੋਂ ਤੇਰੀ ਹਾਲਤ ਲੋਭ ਲਾਲਚ ਦੇ ਕਰਕੇ ਕੁੱਤੇ ਵਰਗੀ ਹੈ। ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ, ਕਹਿੰਦੇ ਤੇਰੀ ਹਾਲਤ ਇਸ ਤਰ੍ਹਾਂ ਦੀ ਹੈ ਵੀ ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਜਿਵੇਂ ਕੁੱਤਾ ਚੱਕੀ ਚੱਟਦਾ ਆਟਾ ਖਾਂਦਾ ਤੇ ਮੁੜ ਕੇ ਜਿਸ ਪਰੋਲੇ ਨਾਲ ਚੱਕੀ ਸਾਫ਼ ਕੀਤੀ ਹੈ ਨਾ ਉਹਨੂੰ ਧੂਈ ਫਿਰਦਾ ਵੀ ਕਿੱਥੇ ਲੈ ਕੇ ਜਾਵੇਂਗਾ, ਤੇਰੀ ਕਦੋਂ ਹਿਰਸ ਪੂਰੀ ਹੋਵੇਗੀ, ਕਦੋਂ ਤੇਰਾ ਲਾਲਚ ਪੂਰਾ ਹੋਵੇਗਾ। ਬਾਹਰੋਂ ਬੜਾ ਸ਼ਰੀਫ ਲੋਕ ਕਹਿੰਦੇ ਨੇ ਵੀ ਕੁੜਮ ਸਾਹਿਬ ਆਏ ਨੇ ਸੱਜਣ ਆਏ ਨੇ, ਪਰ ਅੰਦਰ ਦਾਜ ਦਹੇਜ ਦੀ ਲੋਭ ਬਿਰਤੀ ਹੈ। ਬਾਹਰੋਂ ਮਨੁੱਖ ਸ਼ਰੀਫ ਲੱਗਦਾ ਗਊ ਵਰਗਾ ਪਰ ਅੰਦਰ ਦੀ ਬਿਰਤੀ ਕੁੱਤੇ ਵਰਗੀ ਹੈ। ਇਹਦਾ ਅਰਥ ਇਹੀ ਹੈ ਕਿ ਸੁਰ ਹੈ ਕਿ ਜੈਸੀ ਤੇਰੀ ਚਾਲ ਗਊ ਵਰਗੀ ਹੈ, ਬਾਹਰੋਂ ਪਹਿਰਾਵਾ ਤੇਰੀ ਹਾਲਤ ਗਊ ਵਰਗੀ ਪਰ ਅੰਦਰ ਤੇਰੀ ਬਿਰਤੀ ਜਿਹੜੀ ਹੈ ਉਹ ਲਾਲਚ ਹੋਣ ਕਰਕੇ ਗਊ ਵਰਗੀ ਨਹੀਂ ਕੁੱਤੇ ਵਰਗੀ ਬਣੀ ਹੋਈ ਹੈ। ਇਸ ਕਰਕੇ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮਨੁੱਖ ਕਈ ਤਰ੍ਹਾਂ ਦੇ ਬਾਹਰੀ ਤੌਰ ਤੇ ਭੇਖ ਬਣਾਉਂਦਾ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀਨ। ਗੁਰੂ ਕਲਗੀਧਰ ਪਾਤਸ਼ਾਹ ਵੀ ਸਮਝਾਉਂਦੇ ਨੇ ਜਦੋਂ ਕੋਈ ਧਰਮ ਦੇ ਨਾਂ ਤੇ ਠੱਗੀਆਂ ਮਾਰਦਾ ਨਾ, ਤੇ ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪੱਤ ਖਵੈ ਹੈ, ਕਾਹੇ ਕੋ ਲੋਗ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ, ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਬਿਖੈ ਤੋ ਠੌਰ ਨਾ ਐਹੈ, ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਹੇ ਮਹਾਂਮੂਰਖ ਮਨੁੱਖ, ਉਹ ਪ੍ਰਭੂ ਜਿਹੜਾ ਅਭੇਖ ਹੈ ਉਹ ਕੇਵਲ ਭੇਖਾਂ ਕਰਕੇ ਨਹੀਂ ਰੀਝਦਾ, ਹਾਂ ਭੇਖ ਤੇਰਾ ਸਾਰਥਕ ਹੋ ਸਕਦਾ ਜੇ ਇਹਦੇ ਅੰਦਰ ਤੇਰਾ ਸ੍ਰੇਸ਼ਟ ਕਰਮ ਹੋਵੇ, ਸ੍ਰੇਸ਼ਟ ਧਰਮ ਹੋਵੇ। ਭਗਤ ਤ੍ਰਿਲੋਚਨ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਬਾਹਰਲਾ ਭੇਖ ਇਸ ਤਰ੍ਹਾਂ ਜਿਵੇਂ ਕਣਕ ਦਾ ਨਾੜ ਹੋਵੇ ਜਾਂ ਝੋਨੇ ਦੀ ਪਰਾਲੀ ਹੋਵੇ ਜਾਂ ਕਣਕ ਦੇ ਛਿੱਟੇ ਹੋਣ ਜਾਂ ਝੋਨੇ ਦੀਆਂ ਮੁੰਜਰਾਂ ਹੋਣ, ਤੇ ਜਿਹੜਾ ਧਰਮ ਹੈ ਉਹ ਇਵੇਂ ਆ ਜਿਵੇਂ ਕਣਕ ਦੇ ਦਾਣੇ ਝੋਨੇ ਦੇ ਦਾਣੇ ਹੋਣ, ਤੇ ਜੇ ਭਰੀਆਂ ਬੰਨ ਲਈਆਂ ਪਰਾਲੀ ਦੀਆਂ ਨਾੜ ਦੀਆਂ ਤੇ ਉਹਦੇ ਵਿੱਚ ਦਾਣੇ ਹੈ ਹੀ ਨਹੀਂ ਤੇ ਤੂੰ ਫਲੇ ਪਾ ਕੇ ਗਾਹ ਪਾ ਕੇ ਐਵੇਂ ਅਜਾਈ ਆਪਣਾ ਸਮਾਂ ਬਰਬਾਦ ਕਰ ਰਿਹਾ, ਕਿਉਂਕਿ ਬਾਹਰੀ ਭੇਖ ਕੇਵਲ ਪਰਾਲੀ ਦੀਆਂ ਪੰਡਾਂ ਦੀ ਤਰ੍ਹਾਂ, ਜੇ ਸੱਚਮੁੱਚ ਜਿਹਦੇ ਵਿੱਚੋਂ ਆਪਾਂ ਦਾਣੇ ਵੱਖਰੇ ਕਰ ਲੈਂਦੇ ਹਾਂ, ਜੇ ਧਰਮ ਦੁਨੀਆਂ ਵਿੱਚ ਨਹੀਂ ਹੈ। ਬਦਤ ਤਰਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਈ, ਕਹਿਣ ਲੱਗੇ ਜਦੋਂ ਕਣ ਹੀ ਨਹੀਂ ਜਦੋਂ ਦਾਣੇ ਹੀ ਨਹੀਂ ਤੇ ਫਿਰ ਗਾਹ ਫਲੇ ਕਿਉਂ ਪਾਉਣਾ, ਕਿਉਂਕਿ ਹੁਣ ਤਾਂ ਥਰੈਸ਼ਰ ਨੇ ਜਾਂ ਕੰਬਾਈਨਾਂ ਨਾਲ ਆਪਾਂ ਵੇਖੋ ਦਾਣੇ ਕੱਢ ਕੇ ਉਸੇ ਵੇਲੇ ਟਰਾਲੀਆਂ 'ਚ ਪਵਾ ਲੈਂਦੇ ਹਾਂ, ਪਰ ਕਦੇ ਸਮਾਂ ਸੀ ਸਾਡੇ ਬਜ਼ੁਰਗ ਇੱਕ ਜਗ੍ਹਾ 'ਤੇ ਫਲੇ ਪਾ ਕੇ ਪਸ਼ੂ ਫੇਰ ਕੇ ਗਾਹ ਪਾ ਕੇ ਅਤੇ ਉਹਦੇ ਵਿੱਚੋਂ ਦਾਣੇ ਕੱਢਿਆ ਕਰਦੇ ਸਨ। ਭਗਤ ਤਰਲੋਚਨ ਜੀ ਨੇ ਇਹ ਉਦਾਹਰਣ ਦਿੱਤੀ, ਕਹਿਣ ਲੱਗੇ ਜੇ ਦਾਣੇ ਹੀ ਨਹੀਂ ਤੇ ਗਾਹ ਪਾਉਣ ਦਾ ਕੀ ਫਾਇਦਾ, ਭਾਵ ਜੇ ਤੇਰੀ ਜ਼ਿੰਦਗੀ ਵਿੱਚ ਧਰਮ ਹੀ ਨਹੀਂ, ਸ਼ੁਭ ਕਰਮ ਹੀ ਨਹੀਂ ਤੇ ਤੇਰਾ ਪਹਿਰਾਵਾ ਜਿਹੜਾ ਹੈ ਉਹ ਕੇਵਲ ਵਿਖਾਵਾ ਬਣ ਕੇ ਰਹਿ ਜਾਵੇਗਾ।
ਜਾਨ ਤੋ ਦੂਰ ਤੁਮਹੇ ਪ੍ਰਭ ਨੇਰ,
ਇਹ ਪ੍ਰਭੂ ਇਹ ਜੀਵ ਫਿਰ ਤੈਨੂੰ ਬੜਾ ਦੂਰ ਸਮਝਦਾ, ਪਰ ਤੂੰ ਤਾਂ ਇਸ ਜੀਵ ਦੇ ਬੜਾ ਨੇੜੇ ਹੈ। ਕਹਿ ਰਵਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਇੰਨਾ ਨੇੜੇ ਆ ਜਿਵੇਂ ਸਭ ਤੋਂ ਨੇੜੇ ਹੱਥ ਹੈ। ਇੰਜ ਕਹਿ ਲਈਏ ਵੀ ਇਹਦੇ ਤੋਂ ਵੀ ਨੇੜੇ ਜਿਸ ਦਿਨ ਦਾ ਉਸਨੇ ਮਨੁੱਖ ਨੂੰ ਸਾਜਿਆ ਨਾ, ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਛੇਵਾਂ ਆਪ ਬੈਠ ਗਿਆ। ਭਾਈ ਗੁਰਦਾਸ ਜੀ ਕਹਿੰਦੇ ਛੱਠਮ ਕਰਤਾ ਅਦ੍ਰਿਸ਼ਟ ਸਮਾਈ, ਉਹ ਕਾਦਰ ਆਪਣੀ ਕੁਦਰਤ ਵਿੱਚ ਬੈਠਾ ਹੋਇਆ, ਇਹਦੇ ਤੋਂ ਵੱਖ ਨਹੀਂ ਹੈ, ਉਹ ਸਦਾ ਤੇਰੇ ਅੰਗ ਸੰਗ ਹੈ, ਤੈਨੂੰ ਵੇਖ ਰਿਹਾ ਹੈ।
ਉਤ ਤੱਕ ਉਤ ਤੇ ਉਤ ਦੇਖੈ ਆਵੈ ਲੋਭੀ ਫੇਰ,
ਉਤ ਤੱਕ ਹੈ ਕਦੇ ਉਧਰ ਨੂੰ ਵੇਖਦਾ, ਉਧਰ ਵੇਖ ਕੇ ਫਿਰ ਵੀ ਇਹਦੀ ਸੰਤੁਸ਼ਟੀ ਨਹੀਂ ਹੁੰਦੀ ਵੀ ਸ਼ਾਇਦ ਦੂਜੇ ਪਾਸੇ ਕੁਝ ਹੋਵੇ, ਉਧਰੋਂ ਮੈਨੂੰ ਕੁਝ ਮਿਲ ਜਾਵੇ। ਇੱਕ ਪਾਸੇ ਰਿਸ਼ਵਤ ਲਈ, ਦੂਜੇ ਪਾਸੇ ਝਾਕ ਬਣ ਗਈ, ਇੱਕ ਵਾਰ ਦਾਜ ਦਹੇਜ ਵਿੱਚ ਮੋਟਰਸਾਈਕਲ ਲੈ ਲਿਆ ਤੇ ਅਗਲੀ ਵਾਰ ਫਿਰ ਕਹਿੰਦਾ ਹੁਣ ਕਾਰ ਚਾਹੀਦੀ ਹੈ। ਭਾਵ ਬਾਹਰੋਂ ਵੇਖਣ ਨੂੰ ਇੰਜ ਲੱਗਾ ਵੀ ਜਿਵੇਂ ਬੜਾ ਸ਼ਰੀਫ ਬੜਾ ਸੱਜਣ, ਪਰ ਅੰਦਰ ਦੀ ਬਿਰਤੀ ਜਿਹੜੀ ਲੋਭ ਲਾਲਚ ਦੇ ਕਾਰਨ ਇਸ ਤਰ੍ਹਾਂ ਦੀ ਕਿ ਉੱਤ ਤਾਕ ਹੈ ਉੱਤ ਤੇ ਉੱਤ ਪੇਖ ਹੈ ਆਵੈ ਲੋਭੀ ਫੇਰ, ਇਹ ਮਨੁੱਖ ਲੋਭ ਵਿੱਚ ਗਰੱਸਿਆ ਸਦਾ ਫੇਰੇ ਹੀ ਪਾਉਂਦਾ ਰਹਿੰਦਾ, ਭਾਵ ਭਟਕਣਾ ਵਿੱਚ ਹੀ ਪਿਆ ਰਹਿੰਦਾ, ਕਦੇ ਇਹਦੀ ਜ਼ਿੰਦਗੀ ਵਿੱਚ ਟਿਕਾ ਨਹੀਂ ਆਉਂਦਾ, ਦਮ ਟੁੱਟ ਜਾਂਦਾ, ਪਰ ਫੇਰ ਵੀ ਇੱਕੋ ਹੀ ਗੱਲ ਆਖੀ ਜਾਂਦਾ, ਹਾਏ ਮਾਇਆ ਹਾਏ ਮਾਇਆ, ਭਾਵ ਇਵੇਂ ਕਰਦਾ ਹੀ ਦੁਨੀਆਂ ਤੋਂ ਇੱਕ ਦਿਨ ਕੂਚ ਕਰ ਜਾਂਦਾ, ਸਾਰੀ ਉਮਰ ਕਦੇ ਟੇਕੇ ਨਹੀਂ ਬੈਠਦਾ, ਭਾਵ ਸਦਾ ਫੇਰਿਆਂ ਵਿੱਚ ਹੀ, ਭਾਵ ਆਵਾਗਮਨ ਵਿੱਚ ਹੀ, ਸਦਾ ਭਟਕਣਾ ਵਿੱਚ ਹੀ ਪਿਆ ਰਹਿੰਦਾ, ਆਵਾਗਮਨ ਹੋਤ ਹੈ ਫੁਨ ਫੁਨ, ਇਹਦੀ ਜ਼ਿੰਦਗੀ ਵਿੱਚ ਕਦੇ ਸਹਿਜ ਕਦੇ ਟਿਕਾ ਨਹੀਂ ਆਉਂਦਾ। ਇਬਨ ਵਾਜ ਨੇ ਆਰੰਭਕ ਬੰਦ ਤੋਂ ਬਾਅਦ ਇਹ ਪਾਵਨ ਬੰਦ ਰਹਾਉ ਦੇ ਕੇਂਦਰਿਤ ਕੀਤਾ, ਜਿਹਦਾ ਭਾਵ ਕਿ ਇਹਨਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਜਦ ਲਗ ਟੁੱਟਾ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ,
ਜਦੋਂ ਤੱਕ ਮਨੁੱਖ ਦੇ ਮਨ ਦੀ ਭਟਕਣਾ ਨਹੀਂ ਦੂਰ ਹੁੰਦੀ ਉਦੋਂ ਤੱਕ ਇਹ ਮੁਕਤ ਨਹੀਂ ਹੋ ਸਕਦਾ, ਕੋਈ ਵੀ ਮਨੁੱਖ ਉਦੋਂ ਤੱਕ ਬੰਧਨ ਰਹਿਤ ਅਵਸਥਾ ਭਾਵ ਮੋਹ ਮਾਇਆ ਤੋਂ ਲੋਭ ਲਾਲਚ ਤੋਂ ਖਲਾਸੀ ਨਹੀਂ ਪ੍ਰਾਪਤ ਕਰ ਸਕਦਾ, ਉਦੋਂ ਤੱਕ ਇਹਨੂੰ ਮੁਕਤੀ ਨਹੀਂ ਮਿਲ ਸਕਦੀ। ਸਾਹਿਬ ਕਹਿੰਦੇ ਇਹ ਯਤਨ ਘੱਟ ਕਰੋ ਵੀ ਮਰਨ ਤੋਂ ਬਾਅਦ ਮੁਕਤ ਹੋਣਾ ਜਾਂ ਫਲਾਣਾ ਮਰ ਗਿਆ ਉਹਦੀ ਮੁਕਤੀ ਕਰਾਉਣੀ ਹੈ, ਜੀਵਨ ਮੁਕਤ ਹੋਣ ਦਾ ਯਤਨ ਕਰੋ, ਬੰਧਨਾਂ ਤੋਂ ਮੁਕਤ ਹੋਵੋ। ਜਦੋਂ ਸਤਿਗੁਰਾਂ ਦੇ ਆਪਾਂ ਬਚਨ ਪੜ੍ਹਦੇ ਹਾਂ ਕਿ ਡਿੱਠੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰਿਆ ਵਿਚਾਰ, ਇਹਦਾ ਭਾਵ ਵੀ ਇਹ ਹੈ ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਤੇ ਸਾਨੂੰ ਸਮਝ ਆਵੇਗੀ ਆਪਾਂ ਵਰਤਾਂ ਤੋਂ ਮੁਕਤ ਹੋ ਜਾਵਾਂਗੇ, ਸ਼ਰਾਧਾਂ ਤੋਂ ਮੁਕਤ ਹੋ ਜਾਵਾਂਗੇ, ਕਰਮ ਕਾਂਡਾਂ ਤੋਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਵਾਂਗੇ, ਆਹ ਮੁਕਤੀਆਂ ਪ੍ਰਾਪਤ ਕਰਨੀਆਂ ਨੇ। ਸ਼ਬਦ ਦੀ ਵਿਚਾਰ ਦਾ ਮਤਲਬ ਹੀ ਇਹ ਹੈ ਕਿ ਸ਼ਬਦ ਜੋ ਸਾਨੂੰ ਸਿੱਖਿਆ ਦਿੰਦਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾਂ, ਵੀ ਸਤਿਗੁਰੂ ਸਾਨੂੰ ਕੀ ਸਿੱਖਿਆ ਦਿੰਦੇ ਨੇ ਤੇ ਅਸੀਂ ਕੀ ਕਰਦੇ ਹਾਂ, ਹੌਲੀ ਹੌਲੀ ਆਪਣੇ ਮਨ ਨੂੰ ਮਾਨੋ ਕਰਮ ਕਾਂਡਾਂ ਤੋਂ ਵਹਿਮਾਂ ਭਰਮਾਂ ਤੋਂ ਹਟਾ ਕੇ ਗੁਰੂ ਦੀ ਸਿੱਖਿਆ ਵੱਲ ਜੋੜਨਾ, ਇਹ ਮੁਕਤੀ ਹੈ। ਤੇ ਸਾਹਿਬ ਕਹਿੰਦੇ ਮੁਕਤੀ ਤਾਂ ਮਿਲੇਗੀ ਜਦੋਂ ਸ਼ਬਦ ਦੀ ਵਿਚਾਰ ਕਰਕੇ ਸਾਨੂੰ ਸਮਝ ਆਵੇਗੀ, ਰਾਖਾ ਏਕ ਹਮਾਰਾ ਸੁਆਮੀ, ਫਿਰ ਸੱਚਮੁੱਚ ਰੱਖੜੀਆਂ ਤੋਂ ਮੁਕਤੀ ਪ੍ਰਾਪਤ ਕਰ ਲਵਾਂਗੇ, ਫਿਰ ਸਮਝ ਆ ਜਾਵੇਗੀ ਕਿ ਸਾਡਾ ਸਮੁੱਚੇ ਰੂਪ ਦੇ ਵਿੱਚ ਰਾਖਾ ਪਰਮੇਸ਼ਰ ਹੈ, ਤੇ ਦੁਨਿਆਵੀ ਤੌਰ ਤੇ ਜਦੋਂ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਗੱਲ ਆਵੇ, ਜੇ ਸੱਚਮੁੱਚ ਵੀਰ ਨੂੰ ਲੋੜ ਹੈ ਤੇ ਮਾਈ ਭਾਗੋ ਵਰਗੀ ਭੈਣ ਵੀ ਸਹਾਇਤਾ ਕਰ ਸਕਦੀ ਹੈ, ਜੇ ਭੈਣ ਨੂੰ ਲੋੜ ਹੈ ਤੇ ਵੀਰ ਵੀ ਸਹਾਇਤਾ ਕਰ ਸਕਦਾ, ਪਰ ਰੱਖੜੀ ਬੰਨ ਕੇ ਆਪਾਂ ਕੇਵਲ ਲੀਕ ਨਹੀਂ ਖਿੱਚਣੀ ਵੀ ਕੇਵਲ ਭੈਣ ਦੀ ਰਾਖੀ ਵੀਰ ਹੀ ਕਰ ਸਕਦਾ, ਕਿਉਂਕਿ ਅੱਜ ਦੇ ਯੁੱਗ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਯਤਨਸ਼ੀਲ ਨੇ ਕਿ ਸਾਨੂੰ ਵੀ ਸਭ ਤੋਂ ਵੱਧ ਅਧਿਕਾਰ ਦਿੱਤੇ ਜਾਣ, ਪਰ ਰੱਖੜੀ ਵਾਲਾ ਦਿਨ ਇਹ ਸਭ ਕੁਝ ਭੁੱਲ ਕੇ ਇੰਨੀਆਂ ਨੀਵੀਆਂ ਹੋ ਜਾਂਦੀਆਂ ਨੇ ਵੀ ਸਾਡੀ ਰਾਖੀ ਕੇਵਲ ਇੱਕ ਪੁਰਸ਼ ਭਾਵ ਸਾਡਾ ਵੀਰ ਹੀ ਕਰ ਸਕਦਾ ਹੈ, ਨਹੀਂ। ਇਸ ਕਰਕੇ ਇਹਨਾਂ ਗੱਲਾਂ ਤੋਂ ਆਪਾਂ ਮੁਕਤ ਹੋਣਾ ਹੈ ਤੇ ਜਦੋਂ ਤੱਕ ਸਾਹਿਬ ਕਹਿੰਦੇ ਜੀਵਨ ਵਿੱਚ ਭਟਕਣਾ ਹੈ, ਜਬ ਲੱਗ ਟੁੱਟੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨਾ ਕੋਈ, ਉਦੋਂ ਤੱਕ ਕੋਈ ਵੀ ਮਨੁੱਖ ਮੁਕਤ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਨੂੰ ਜਦੋਂ ਪੁੱਛਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਸਿਰ ਤੋਂ ਕਿਹੜਾ ਭਾਰ ਲਾਇਆ, ਤੇ ਭਾਈ ਗੁਰਦਾਸ ਜੀ ਦਾ ਉੱਤਰ ਹੈ ਗੁਰਮੁਖ ਭਾਰ ਅਥਰਬਣ ਤਾਰਾ। ਚਾਰ ਵੇਦਾਂ ਵਿੱਚੋਂ ਜਿਹੜਾ ਅਥਰਬਣ ਵੇਦ ਹੈ ਇਹ ਜਾਦੂ ਟੂਣਿਆਂ ਦਾ ਵਹਿਮਾਂ ਭਰਮਾਂ ਦਾ ਵੇਦ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਦੇ ਸਿਰਾਂ ਤੋਂ ਇਹ ਭਾਰ ਉਤਾਰ ਦਿੱਤਾ ਵੀ ਤੁਹਾਨੂੰ ਜਾਦੂ ਟੂਣੇ ਜਾਂ ਵਹਿਮ ਭਰਮ ਕਰਨ ਦੀ ਲੋੜ ਨਹੀਂ। ਤੇ ਜਦੋਂ ਕਿਸੇ ਮਨੁੱਖ ਦੇ ਸਿਰ ਤੋਂ ਭਾਰ ਲਾ ਕੇ ਕਹੀਏ ਵੀ ਤੂੰ ਸੁਰਖਰੂ ਹੋ ਤੇ ਉਹ ਫਿਰ ਭਾਰ ਥੱਲੇ ਸਿਰ ਦੇਵੇ ਤੇ ਆਪਾਂ ਕਹਾਂਗੇ ਬੜਾ ਮੂਰਖ ਹੈ। ਹੁਣ ਜਿਸ ਭਾਰ ਥੱਲੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ ਬੰਦਾ ਫਿਰ ਉੱਥੇ ਸਿਰ ਦੇ ਰਿਹਾ ਵੀ ਮੈਂ ਜਾਦੂ ਵੀ ਕਰਨੇ ਟੂਣੇ ਵੀ ਕਰਨੇ, ਮੈਂ ਵਹਿਮਾਂ 'ਚ ਵੀ ਪੈਣਾ ਭਰਮਾਂ 'ਚ ਵੀ ਪੈਣਾ। ਪਰ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਕਰੀ ਚੱਲ ਪਰ ਮੁਕਤ ਨਹੀਂ ਹੋਵੇਗਾ, ਕਿਉਂਕਿ ਕੇਵਲ ਪਹਿਰਾਵਾ ਤੈਨੂੰ ਭਗਤ ਸੰਤ ਜਾਂ ਧਰਮੀ ਨਹੀਂ ਬਣਾ ਸਕਦਾ। ਬੀਬੀ ਭਾਨੀ ਗਰੀਬ ਨਵਾਜ ਨੇ ਜਦੋਂ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਨਾ ਤਿੰਨ ਭੱਬਿਆਂ ਦੀ, ਤੇ ਉੱਥੇ ਵੀ ਇਹ ਦ੍ਰਿੜ ਕਰਾਇਆ ਸੀ ਕਿ ਸਭ ਤੋਂ ਪਹਿਲਾਂ ਭੱਬਾ ਹੈ ਭਾਣਾ, ਗੁਰੂ ਦੀ ਰਜ਼ਾ ਵਿੱਚ ਆਉਣਾ। ਤੇ ਜਦੋਂ ਸਿੱਖ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਵੀ ਕਹਿ ਦਿੱਤਾ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਬੀਬੀ ਭਾਨੀ ਨੂੰ ਕਿਹਾ ਸੀ ਤਿੰਨ ਭੱਬੇ ਦ੍ਰਿੜ ਕਰ ਲਈ ਤੇ ਗੁਰੂ ਪਤੀ ਦੇ ਘਰ ਵਸੇਬਾ ਹੋਵੇਗਾ, ਸਤਿਕਾਰ ਮਿਲੇਗਾ, ਤੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਜੇ ਤੁਸੀਂ ਤਿੰਨ ਭੱਬੇ ਚੇਤੇ ਕਰ ਲਓ ਤੇ ਅਕਾਲ ਪੁਰਖ ਪ੍ਰਭੂ ਪਤੀ ਦੀ ਹਜ਼ੂਰੀ ਵਿੱਚ ਸਤਿਕਾਰ ਮਿਲੇਗਾ, ਗੁਰੂ ਦੇ ਸਿੱਖ ਹੋਣ ਦਾ ਮਾਣ ਮਿਲੇਗਾ, ਜੋ ਮਾਲਕ ਕਰਦਾ ਹੈ ਉਹਦੀ ਰਜ਼ਾ ਵਿੱਚ ਤੁਰਾਂਗੇ। ਤੇ ਸਾਹਿਬ ਨੇ ਕਿਹਾ ਸੀ ਦੂਜਾ ਭੱਬਾ ਹੈ ਭਲਾ ਜੀ, ਜੋ ਕਿਛ ਕਰੈ ਸੋ ਭਲਾ ਕਰ ਮਾਨੀਐ, ਜੋ ਵੀ ਮਾਲਕ ਕਰਦਾ ਉਹਨੂੰ ਭਲਾ ਕਰਕੇ ਜਾਣੀਐ। ਤੇ ਤੀਸਰਾ ਹੈ ਭੱਬਾ ਭੁੱਲੀ ਜੀ, ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿੰਜੀ ਕਾਂਢੀਐ। ਤੇ ਸੱਚਮੁੱਚ ਬੀਬੀ ਭਾਨੀ ਜੀ ਜਿੱਥੇ ਗੁਰੂ ਪੁੱਤਰੀ ਹੈ, ਗੁਰੂ ਪਤਨੀ ਹੈ, ਗੁਰੂ ਮਾਂ ਹੈ, ਉੱਥੇ ਗੁਰੂ ਦਾਦੀ, ਗੁਰੂ ਪੜਦਾਦੀ, ਗੁਰੂ ਨਗਰ ਦਾਦੀ, ਤੇ ਜਦੋਂ ਸਾਹਿਬਜ਼ਾਦਿਆਂ ਤੱਕ ਆਪਾਂ ਇਤਿਹਾਸ ਵਿੱਚ ਪੜਾਂਗੇ ਤੇ ਇਹ ਸਾਰੀ ਵਡਿਆਈ ਬੀਬੀ ਭਾਨੀ ਨੂੰ ਆਉਂਦੀ ਹੈ, ਕਿਉਂਕਿ ਬੀਬੀ ਭਾਨੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੇ ਸੱਚਮੁੱਚ ਗੁਰੂ ਦੀ ਰਜ਼ਾ ਵਿੱਚ ਤੁਰ ਕੇ ਤਿੰਨੇ ਭੱਬੇ ਚੇਤੇ ਰੱਖੇ। ਤੇ ਅੱਜ ਵੀ ਸਾਡੀਆਂ ਧੀਆਂ ਮਾਤਾਵਾਂ ਭੈਣਾਂ ਇਹ ਤਿੰਨ ਭੱਬੇ ਚੇਤੇ ਰੱਖ ਲੈਣ ਤੇ ਉਹਨਾਂ ਦਾ ਸਹੁਰੇ ਘਰ ਜਾ ਕੇ ਸਤਿਕਾਰ ਵੀ ਹੋਵੇਗਾ, ਵਸੇਬਾ ਵੀ ਹੋਵੇਗਾ, ਤੇ ਅਸੀਂ ਸਾਰੇ ਇਸਤਰੀਆਂ ਪੁਰਖ ਜੇ ਤਿੰਨ ਭੱਬੇ ਚੇਤੇ ਰੱਖ ਲਈਏ ਤੇ ਮਾਲਕ ਦੀ ਹਜ਼ੂਰੀ ਵਿੱਚ ਵੀ ਸਾਨੂੰ ਵਸੇਬਾ ਮਿਲੇਗਾ, ਉੱਥੇ ਵੀ ਸਾਡਾ ਸਤਿਕਾਰ ਹੋਵੇਗਾ, ਰੇ ਰੇ ਦਰਗਹਿ ਕਹਿ ਨਾ ਕੋਈ, ਆਓ ਬੈਠ ਆਦਰ ਸ਼ੁਭ ਦੇਊ ਕਹਿਣ ਲੱਗੇ, ਉੱਥੇ ਵੀ ਫਿਰ ਰੇ ਰੇ ਜਾਂ ਓਏ ਓਏ ਕਰਕੇ ਕੋਈ ਨਿਰਾਦਰ ਨਹੀਂ ਕਰੇਗਾ, ਉੱਥੇ ਵੀ ਜੀ ਆਇਆਂ ਨੂੰ ਕਹਿ ਕੇ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਸਾਹਿਬ ਕਹਿੰਦੇ ਉਵੇਂ ਮਨੁੱਖ ਭਟਕਣਾ ਵਿੱਚ ਪੈ ਕੇ ਕਦੇ ਮੁਕਤ ਨਹੀਂ ਹੋ ਸਕਦਾ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ, ਕਹੋ ਨਾਨਕ ਦਇਆਲ ਸੁਆਮੀ, ਹੇ ਨਾਨਕ ਇਹ ਆਖ ਕੇ ਜਦੋਂ ਮਾਲਕ ਪ੍ਰਭੂ ਦਇਆ ਕਰਦਾ ਨਾ, ਜਿਸ ਜੀਵ ਤੇ ਉਹ ਦਇਆ ਕਰਦਾ, ਸੰਤ ਭਗਤ ਜਨ ਸੋਈ, ਉਹੀ ਜੀਵ ਮਾਲਕ ਦਾ ਸੰਤ ਹੈ, ਉਹੀ ਮਨੁੱਖ ਪਰਮਾਤਮਾ ਦਾ ਭਗਤ ਹੈ। ਉਵੇਂ ਕੋਈ ਪਹਿਰਾਵਾ ਕਿਸੇ ਨੂੰ ਭਗਤ ਸੰਤ ਨਹੀਂ ਬਣਾ ਸਕਦਾ, ਜਿਹਦੇ ਅੰਦਰ ਧਰਮ ਹੈ, ਜਿਹਦੇ ਤੇ ਮਾਲਕ ਦੀ ਦਇਆ ਹੈ, ਮਾਲਕ ਦੀ ਕਿਰਪਾ ਹੈ, ਉਹੀ ਮਨੁੱਖ ਸੰਤ ਭਗਤ ਬਣ ਸਕਦਾ ਹੈ। ਆਓ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਨਾਲ ਜੁੜਨਾ ਕਰੀਏ।
ਬਿਲਾਵਲ ਮਹੱਲਾ ਪੰਜਵਾਂ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਲਾਵਲ ਰਾਗ ਦੇ ਵਿੱਚ ਫਰਮਾ ਰਹੇ ਹਨ,
ਤਾਪ ਸੰਤਾਪ ਸਗਲੇ ਗਏ ਦਿਲ ਸੇ ਤੇ ਰੋਗ।
ਸਤਿਗੁਰੂ ਜੀ ਕਿਰਪਾ ਕਰਦੇ ਨੇ ਬਿਲਾਵਲ ਰਾਗ ਵਿੱਚ ਪਾਵਨ ਗੁਰ ਸ਼ਬਦ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 808 ਤੇ ਸ਼ੋਭਨੀਕ ਹੈ ਕਿ ਜਦੋਂ ਜਿਸ ਜੀਵ ਤੇ ਮਾਲਕ ਕਿਰਪਾ ਕਰਦਾ ਹੈ ਨਾ, ਉਸ ਜੀਵ ਦੀ ਜ਼ਿੰਦਗੀ ਦੇ ਵਿੱਚੋਂ ਤਾਪ ਸੰਤਾਪ ਤੇ ਸਾਰੇ ਰੋਗ ਜਿਹੜੇ ਨੇ, ਜਿਹੜੇ ਈਰਖਾ ਦਵੈਖ ਤਿਸ਼ਨਾ ਵਾਲੇ ਨੇ, ਉਹ ਭਾਈ ਦੂਰ ਹੋ ਜਾਂਦੇ ਨੇ। ਕਿਉਂਕਿ ਦੁਨਿਆਵੀ ਰੋਗ ਲੱਗਣ ਤੇ ਸਿਆਣਾ ਵੈਦ ਸਿਆਣਾ ਡਾਕਟਰ ਜਦੋਂ ਮੈਡੀਸਨ ਦਿੰਦਾ, ਪਰਹੇਜ਼ ਰਖਾਉਂਦਾ ਤੇ ਉਹ ਰੋਗ ਦੂਰ ਹੋ ਜਾਂਦੇ ਨੇ। ਔਰ ਗੁਰੂ ਨੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਕਿ ਗੁਰੂ ਨਾਨਕ ਜੋਤ ਨੇ 10 ਜਾਮੇ ਧਾਰਨ ਕਰਕੇ ਜਿੱਥੇ ਵੈਦ ਹਰਦਾਸ ਤੇ ਵੈਦ ਸੁਜਾਨ ਸਿੰਘ ਨੂੰ ਨਵਾਜਿਆ, ਉੱਥੇ ਕੋਹੜੀ ਘਰ ਬਣਾਏ, ਦਵਾਖਾਨੇ ਖੋਲ੍ਹੇ, ਸਰੀਰਕ ਰੋਗ ਦੂਰ ਕਰਨ ਲਈ ਵੀ ਕਿੱਡੇ ਵੱਡੇ ਪਰਉਪਕਾਰ ਕੀਤੇ। ਤੇ ਸਾਹਿਬ ਕਹਿੰਦੇ ਜਦੋਂ ਆਤਮਾ ਨੂੰ ਰੋਗ ਲੱਗਦੇ ਨੇ ਨਾ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਜਦੋਂ ਇਹੋ ਜਿਹੇ ਰੋਗ ਈਰਖਾ ਵਾਲੇ, ਦਵੈਖ ਵਾਲੇ, ਵਿਕਾਰਾਂ ਵਾਲੇ ਲੱਗਦੇ ਨੇ ਨਾ, ਸਾਹਿਬ ਕਹਿੰਦੇ ਜਿਹਦੇ ਤੇ ਮਾਲਕ ਕਿਰਪਾ ਕਰ ਦਿੰਦਾ ਹੈ ਨਾ, ਉਹਦੇ ਅੰਦਰ ਦਾ ਈਰਖਾ ਵਾਲਾ ਤਾਪ ਉਤਰ ਜਾਂਦਾ, ਉਹਦੇ ਅੰਦਰ ਦਾ ਸੰਤਾਪ ਦੂਰ ਹੋ ਜਾਂਦਾ। ਹੁਣ ਇਹ ਤਾਪ ਸੰਤਾਪ ਕੀ ਨੇ? ਸਾਹਿਬ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾਏ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਜਦੋਂ ਮਨੁੱਖ ਦੀ ਇਹ ਹਾਲਤ ਬਣ ਜਾਵੇ ਕਿ ਸੱਚਮੁੱਚ ਜਾਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਕੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਵੀ ਸਮਝਾਇਆ ਸੀ ਕਿ ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜੋ ਸੁਣੋ ਤੋ ਜਾਏ ਸੰਤਾਪ। ਕਹਿੰਦੇ ਜਿਹੜਾ ਉਪਦੇਸ਼ ਬਾਣੀ ਵਿੱਚ ਗੁਰੂ ਨੇ ਬਖਸ਼ਿਆ ਨਾ, ਭਾਵੇਂ ਤੂੰ ਗੁਰੂ ਦਾ ਪੁੱਤਰ ਹੈ, ਜੇ ਸੁਣੇਗਾ ਤੇ ਫਿਰ ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਸੰਤਾਪ ਦੂਰ ਹੋਣਾ, ਨਹੀਂ ਤੇ ਕਲਪ ਦਾ ਹੀ ਦੁਨੀਆਂ ਤੋਂ ਤੁਰ ਜਾਵੇਂਗਾ। ਜਦੋਂ ਭੇਖਾਂ ਦੀ ਗੱਲ ਚੱਲ ਰਹੀ ਸੀ ਨਾ, ਮੁੱਖਵਾਕ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ, ਤੇ ਸੱਚੀ ਮੁੱਚੀ ਜਦੋਂ ਅਸੀਂ ਗੁਰੂ ਘਰ ਵਿੱਚ ਵੀ ਦੋ ਬਿਰਤੀਆਂ ਵੇਖਦੇ ਹਾਂ ਨਾ, ਇੱਕ ਗੁਰੂ ਅਰਜਨ ਦੇਵ ਮਹਾਰਾਜ ਵਾਲੀ ਤੇ ਇੱਕ ਬਾਬਾ ਪ੍ਰਿਥੀ ਚੰਦ ਵਾਲੀ, ਦੋਵੇਂ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਵੀ ਪ੍ਰਿਥੀ ਚੰਦ ਦਾ ਬਾਹਰੀ ਭੇਖ ਸਿੱਖਾਂ ਵਾਲਾ ਹੈ, ਉਹਦੇ ਅੰਦਰ ਸਿੱਖੀ ਨਹੀਂ। ਉਹਦੀ ਹਾਲਤ ਇਸ ਤਰ੍ਹਾਂ ਦੀ ਵੀ ਜਿਵੇਂ ਇੱਕ ਗਿੱਦੜ ਲਲਾਰੀ ਦੇ ਮੱਟ ਵਿੱਚ ਡਿੱਗ ਗਿਆ ਤੇ ਰੰਗਿਆ ਗਿਆ ਤੇ ਸਮਝਣ ਲੱਗ ਪਿਆ ਵੀ ਮੈਂ ਸ਼ੇਰ ਬਣ ਗਿਆ, ਜਾ ਕੇ ਜੰਗਲ ਵਿੱਚ ਐਲਾਨ ਕਰ ਦਿੱਤਾ ਵੀ ਮੈਂ ਜੰਗਲ ਦਾ ਰਾਜਾ ਹਾਂ। ਹਿਰਨ ਜਿਹੜੇ ਸਨ ਉਹ ਆ ਕੇ ਇਹਦੇ ਅੱਗੇ ਸੀ ਝੁਕਾਉਣ ਲੱਗੇ, ਇਹਦਾ ਹੁਕਮ ਮੰਨਣ ਲੱਗੇ, ਇਹ ਆਕੀ ਹੋ ਕੇ ਬੈਠ ਗਿਆ। ਹੋਇਆ ਕਿ ਇੱਕ ਦਿਨ ਜੰਗਲ ਦੇ ਵਿੱਚੋਂ ਜਦੋਂ ਜਿਹੜੀ ਹਿਰਨਾਂ ਦੀ ਡਾਰ ਸੀ, ਉਹਨਾਂ ਨੇ ਆ ਕੇ ਆਪਣੀ ਆਵਾਜ਼ ਦੇ ਵਿੱਚ ਉੱਚੀ ਉੱਚੀ ਜਦੋਂ ਕੁਝ ਉਹਨਾਂ ਨੇ ਆਪਣੀ ਬੋਲੀ ਮੁਤਾਬਕ ਕਿਹਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦੇ ਅੰਦਰ ਦੀ ਜਿਹੜੀ ਹਾਲਤ ਸੀ ਨਾ, ਉਹ ਪ੍ਰਗਟ ਹੋ ਗਈ ਵੀ ਮੈਂ ਸ਼ਾਇਦ ਸ਼ੇਰ, ਜੰਗਲ ਦਾ ਸ਼ੇਰ ਹਾਂ, ਤੇ ਜਦੋਂ ਹਿਰਨਾਂ ਦੀਆਂ ਡਾਰਾਂ ਮੈਨੂੰ ਆ ਕੇ ਸੀਸ ਨਵਾਉਂਦੀਆਂ ਨੇ, ਤੇ ਕਹਿੰਦੇ ਕੁਝ ਗਿੱਦੜ ਆਏ, ਉਹਨਾਂ ਨੇ ਹਵਾਂਕਣਾ ਸ਼ੁਰੂ ਕਰ ਦਿੱਤਾ, ਹੈ ਤਾਂ ਇਹ ਗਿੱਦੜ ਸੀ, ਬਾਹਰ ਕੇਵਲ ਲਲਾਰੀ ਦੇ ਮੱਟ ਵਿੱਚ ਰੰਗੇ ਜਾਣ ਕਰਕੇ ਸ਼ੇਰ ਲੱਗ ਰਿਹਾ ਸੀ। ਇਹਨੇ ਗਿੱਦੜਾਂ ਦੀ ਆਵਾਜ਼ ਨੂੰ ਸੁਣ ਕੇ ਫਿਰ ਉਹਨਾਂ ਦੀ ਆਵਾਜ਼ ਵਿੱਚ ਆਵਾਜ਼ ਮਿਲਾ ਕੇ ਜਦੋਂ ਹਵਾਂਕਣਾ ਸ਼ੁਰੂ ਕਰ ਦਿੱਤਾ, ਤੇ ਸੱਚੀ ਮੁੱਚੀ ਜਦੋਂ ਉਸ ਗਿੱਦੜ ਦੀ ਅੰਦਰ ਦੀ ਬਿਰਤੀ ਪ੍ਰਗਟ ਹੋਈ, ਤੇ ਜਦੋਂ ਜੰਗਲ ਦੇ ਜੀਵਾਂ ਨੇ ਉਹਦੇ ਤੇ ਹਮਲਾ ਕਰਕੇ ਉਹਨੂੰ ਖਲ ਤੋਂ ਬਿਨਾਂ ਕਰ ਦਿੱਤਾ, ਤੇ ਫਿਰ ਲੋਕਾਂ ਪੁੱਛਿਆ ਵੀ ਤੇਰੀ ਹਾਲਤ ਇਹ ਕਿਉਂ ਬਣੀ, ਕਹਿਣ ਲੱਗਾ ਵੀ ਮਰਦਾ ਤੇ ਨਹੀਂ ਸੀ ਪਰ ਮਰਵਾਇਆ ਚੁੱਕਣਾ ਵਾਲਿਆਂ, ਵੀ ਹਾਂ ਤੇ ਗਿੱਦੜ ਤੇ ਲੋਕੀ ਕਹਿੰਦੇ ਨੇ ਸ਼ੇਰ, ਬੰਦਾ ਹੋਵੇ ਪਖੰਡੀ ਤੇ ਲੋਕੀ ਕਹੀ ਜਾਵੇ ਬੜਾ ਵਧੀਆ ਬਾਬਾ, ਆਹ ਚੁੱਕਣਾ ਵਾਲੇ ਮਰਵਾਉਂਦੇ ਨੇ ਤੇ ਬੰਦਾ ਫਿਰ ਕਈ ਵਾਰ ਜੇਲ੍ਹ ਦੀਆਂ ਸਲਾਖਾਂ ਤੱਕ ਵੀ ਪਹੁੰਚ ਜਾਂਦਾ। ਕਾਸ਼ ਕਿਤੇ ਗੱਲ ਸਮਝੀ ਹੁੰਦੀ ਬਾਬੇ ਪ੍ਰਿਥੀ ਚੰਦ ਨੇ, ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜਿਵੇਂ ਕਿਸੇ ਨੇ ਮੂਲੀ ਖਾਧੀ ਹੋਵੇ ਨਾ, ਤੇ ਉਹ ਕਿਸ ਸਭਾ ਵਿੱਚ ਆ ਕੇ ਬੈਠੇ ਤੇ ਭਾਵੇਂ ਉਹ ਸਾਡੇ ਸਾਹਮਣੇ ਮੂਲੀ ਨਹੀਂ ਖਾ ਰਿਹਾ ਪਰ ਉਹਦੇ ਮੂੰਹ ਦੀ ਜਿਹੜੀ ਹਵਾ ਹੈ, ਡਕਾਰ ਇਹ ਗੱਲ ਦੱਸ ਦਿੰਦਾ ਵੀ ਇਹਨੇ ਮੂਲੀ ਖਾਧੀ ਹੈ। ਸੱਚਮੁੱਚ ਅੰਦਰ ਕੀ ਹੈ, ਉਹ ਜਦੋਂ ਮੀਣਾਪਣ ਸੀ ਤੇ ਉਹ ਪ੍ਰਗਟ ਹੋ ਗਿਆ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕੈ ਪਖੰਡ ਕਮੱਤਾ, ਦਰ ਸੇਵੈ ਮਿਰਗਾਵਲੀ ਹੋਏ ਬਹੇ ਅਵਤਾ, ਬੋਲਣ ਪਾਜ ਉਘਾੜੀਐ ਜਿਉਂ ਮੂਲੀ ਪੱਤਾ, ਤਿਉਂ ਦਰਗੈ ਮੀਣਾ ਮਾਰੀਐ ਕਰ ਕੂੜ ਕਪੱਤਾ। ਇਵੇਂ ਜਿਹੜੇ ਮੀਣੇ ਨੇ ਨਾ, ਅੰਦਰੋਂ ਧਰਮੀ ਨਹੀਂ, ਬਾਹਰੋਂ ਧਰਮ ਦਾ ਪਹਿਰਾਵਾ ਪਹਿਨਦੇ ਨੇ, ਉਹਨਾਂ ਨੂੰ ਇਵੇਂ ਦਰਗਾਹ ਦੇ ਵਿੱਚ ਮਾਰਿਆ ਜਾਂਦਾ, ਭਾਵ ਸਜਾ ਦਿੱਤੀ ਜਾਂਦੀ, ਜਿਵੇਂ ਹੈ ਤਾਂ ਉਹ ਗਿੱਦੜ ਪਰ ਲਲਾਰੀ ਦੇ ਮੱਟ ਵਿੱਚ ਰੰਗੇ ਜਾਣ ਕਰਕੇ ਕਹਿਣ ਲੱਗਾ ਵੀ ਮੈਂ ਸ਼ੇਰ ਹਾਂ। ਸਾਹਿਬ ਕਹਿਣ ਲੱਗੇ, ਜਦੋਂ ਇਹ ਪ੍ਰਿਥੀ ਚੰਦ ਜੇ ਤੂੰ ਵੀ ਗੁਰੂ ਦਾ ਉਪਦੇਸ਼ ਸੁਣ ਕੇ ਕਮਾਵੇਂਗਾ ਨਾ, ਤਾਂ ਫਿਰ ਤੇਰੇ ਅੰਦਰ ਦਾ ਸੰਤਾਪ ਦੂਰ ਹੋਣਾ। ਉਹਨਾਂ ਦੇ ਅੰਦਰ ਦੇ ਤਾਪ ਸੰਤਾਪ ਉਤਰ ਜਾਂਦੇ ਨੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਾਂਗੇ ਤੇ ਜਿਹੜੇ ਅੰਦਰ ਦੇ ਦੁੱਖ ਨੇ, ਅੰਦਰ ਦੇ ਸੰਤਾਪ ਨੇ, ਉਹ ਦੂਰ ਹੋ ਜਾਣਗੇ।
ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ।
ਕਹਿਣ ਲੱਗੇ, ਉਸ ਪਰਮੇਸ਼ਰ ਨੇ ਤੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ, ਤੇ ਹੁਣ ਪ੍ਰਭੂ ਸੰਤਾਂ ਵਾਲਾ, ਪ੍ਰਭੂ ਪਿਆਰਿਆਂ ਵਾਲਾ ਜਿਹੜਾ ਆਤਮਕ ਰਸ ਹੈ, ਹੇ ਜੀਵ ਤੂੰ ਭੋਗ ਭਾਵ ਮਾਨਣਾ ਕਰ। ਤੇਰੇ ਅੰਦਰ ਦੇ ਰੋਗ ਸੰਤਾਪ ਦੁੱਖ ਜਿੰਨੇ ਵੀ ਝਮੇਲੇ ਸਨ, ਮਾਲਕ ਨੇ ਹੁਣ ਖਤਮ ਕਰ ਦਿੱਤੇ ਹਨ। ਸਤਿਗੁਰੂ ਜੀ ਨੇ ਇੱਥੇ ਵੀ ਆਰੰਭਕ ਪਾਵਨ ਤੁਕਾਂ ਜਿਹੜੀਆਂ ਨੇ ਉਹ ਰਹਾਉ ਤੇ ਕੇਂਦਰਿਤ ਕੀਤੀਆਂ ਨੇ, ਭਾਵ ਇਹਨਾਂ ਤੁਕਾਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ।
ਜਦੋਂ ਤੂੰ ਇਸ ਅਵਸਥਾ ਦਾ ਧਾਰਨੀ ਬਣ ਜਾਵੇਂਗਾ ਤੇ ਸਾਰੇ ਸੁੱਖ ਤੇਰੇ ਸਾਥੀ ਬਣ ਜਾਣਗੇ। ਮੰਡਲੀ ਭਾਵ ਇਹ ਸੁੱਖ ਤੇਰੇ ਸਦਾ ਕੋਲ ਰਹਿਣਗੇ, ਤੇਰੀ ਮੰਡਲੀ ਭਾਵ ਤੇਰੇ ਸਾਥੀ ਬਣਨਗੇ, ਤੇਰੇ ਤੋਂ ਦੂਰ ਨਹੀਂ ਜਾਣਗੇ। ਸਰਬ ਸੁੱਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ। ਜਦੋਂ ਮਨ ਅਰੋਗ ਹੋ ਗਿਆ ਤੇ ਬਹੁਤੇ ਸਰੀਰ ਨੂੰ ਲੱਗਣ ਵਾਲੇ ਰੋਗਾਂ ਤੋਂ ਆਪਾਂ ਉਵੇਂ ਮੁਕਤ ਹੋ ਜਾਂਦੇ ਹਾਂ। ਬਹੁਤੇ ਰੋਗ ਸਾਨੂੰ ਅੰਦਰ ਦੇ ਸਾੜੇ ਕਰਕੇ ਲੱਗਦੇ ਨੇ। ਜਦੋਂ ਅੰਦਰ ਚਿੰਤਾ ਦਾ ਰੋਗ ਹੈ, ਈਰਖਾ ਦਾ ਰੋਗ ਹੈ, ਤ੍ਰਿਸ਼ਨਾ ਦਾ ਰੋਗ ਹੈ, ਵੀ ਜੋ ਕੁਝ ਦੂਜੇ ਕੋਲ ਹੈ ਉਹ ਸਾਡੇ ਕੋਲ ਆ ਜਾਵੇ, ਉਹ ਕੁਝ ਆਉਂਦਾ ਨਹੀਂ ਤੇ ਆਪਾਂ ਸੁਖੀ ਹੁੰਦੇ ਨਹੀਂ। ਸਾਹਿਬ ਕਹਿੰਦੇ, ਜੋ ਕੁਝ ਮਾਲਕ ਦੇ ਰਿਹਾ ਜੇ ਉਹਦੇ ਵਿੱਚ ਤੁਸੀਂ ਸੁਖੀ ਰਹਿਣ ਦਾ ਯਤਨ ਕਰੋ ਤੇ ਸੱਚਮੁੱਚ ਉਹ ਸੁੱਖ ਸਦੀਵ ਕਾਲ ਲਈ ਤੁਹਾਨੂੰ ਸੁਖੀ ਰੱਖੇਗਾ। ਤੇ ਜੇ ਦੂਜੇ ਵੱਲ ਝਾਕ ਰੱਖੀ ਵੀ ਜੋ ਕੁਝ ਦੂਜੇ ਕੋਲ ਹੈ ਉਹ ਮੈਨੂੰ ਮਿਲ ਜੇ ਤੇ ਉਹ ਮਿਲਣਾ ਨਹੀਂ ਤੇ ਆਪਾਂ ਕਦੇ ਸੁਖੀ ਹੋਣਾ ਕੋਈ ਨਹੀਂ। ਜੋ ਕੁਝ ਹੈ ਉਹਦੇ ਵਿੱਚ ਸੁਖੀ ਰਹਿਣ ਦਾ ਯਤਨ ਕਰੀਏ। ਫਿਰ ਕਹਿੰਦੇ, ਮਨ ਤਨ ਸਮੁੱਚਾ ਜੀਵਨ ਜਿਹੜਾ ਹੈ ਤੰਦਰੁਸਤ ਅਰੋਗ ਬਣ ਜਾਵੇਗਾ।
ਨਿਤ ਰਾਮ ਕੇ ਇਹ ਅਵਖਦ ਜੋਗ।
ਪਿਤਾ ਪ੍ਰਤੀ ਪਰਮੇਸ਼ਰ ਦੇ ਗੁਣ ਗਾਓ। ਇਹ ਅਵਖਦ, ਅਵਖਦ ਕਹਿੰਦੇ ਨੇ ਮੈਡੀਸਨ ਨੂੰ, ਦਵਾਈ ਨੂੰ, ਜੜੀਆਂ ਬੂਟੀਆਂ ਨੂੰ, ਤੇ ਜੋਗ ਦਾ ਅਰਥ ਹੁੰਦਾ ਪ੍ਰੋਪਰ ਢੁਕਵੀਂ ਫੱਬਵੀਂ। ਵੀ ਜਿਵੇਂ ਸਿਆਣਾ ਡਾਕਟਰ ਜਿਹੜਾ ਰੋਗ ਹੋਵੇ ਉਹਦੇ ਅਕੋਰਡਿੰਗ ਮੈਡੀਸਨ ਦਿੰਦਾ ਹੈ ਨਾ, ਵੀ ਇਹ ਨਹੀਂ ਵੀ ਬੰਦੇ ਨੂੰ ਰੋਗ ਹੋਰ ਹੋਵੇ ਤੇ ਮੈਡੀਸਨ ਹੋਰ ਦਿੱਤੀ ਜਾਵੇ, ਨਹੀਂ। ਸਾਹਿਬ ਕਹਿਣ ਲੱਗੇ, ਜਿਹੜੇ ਤੇਰੇ ਅੰਦਰ ਦੇ ਰੋਗ ਨੇ, ਈਰਖਾ, ਤ੍ਰਿਸ਼ਨਾ, ਦਵੈਖ, ਲੋਭ, ਲਾਲਚ, ਇਹ ਦੂਰ ਹੋ ਜਾਣ ਤੇ ਇਹਦੇ ਲਈ ਪ੍ਰੋਪਰ ਮੈਡੀਸਨ ਕਿਹੜੀ ਹੈ? ਗੁਣ ਗਾਵੋ ਨਿਤ ਰਾਮ ਕੇ। ਨਿਤਾ ਪ੍ਰਤੀ ਤੂੰ ਪਰਮਾਤਮਾ ਦੇ ਗੁਣ ਗਾ। ਇਹ ਅਵਖਦ ਜੋਗ, ਇਹ ਫਬਵੀਂ, ਇਹ ਢੁਕਵੀਂ, ਇਹ ਪ੍ਰੋਪਰ, ਬਿਲਕੁਲ ਇਹਦੇ ਅਨੁਸਾਰੀ ਇਹ ਦਵਾਈ ਹੈ ਜਿਹੜੀ ਤੈਨੂੰ ਗੁਰੂ ਨੇ ਬਖਸ਼ਿਸ਼ ਕਰਕੇ ਦਿੱਤੀ ਹੈ।
ਆਏ ਬਸੋ ਘਰ ਦੇਸ਼ ਮਹਿ ਇਹ ਭਲੇ ਸੰਜੋਗ।
ਸਭ ਕਹਿੰਦੇ, ਵੇਖ ਤੂੰ ਇਸ ਸਰੀਰ ਵਿੱਚ ਟਿਕ, ਪਰ ਤੂੰ ਬਾਹਰ ਭਟਕ ਰਿਹਾ, ਤੇਰਾ ਮਨ ਪਰਦੇਸੀ ਬਣਿਆ, ਤੂੰ ਆਪਣੇ ਘਰ ਵਿੱਚ ਆਉਂਦਾ ਨਹੀਂ। ਜਦੋਂ ਕਿ ਗੁਰੂ ਦਾ ਉਪਦੇਸ਼ ਹੈ, ਫਿਰ ਕਰ ਬੈਸੋ ਹਰ ਜਨ ਪਿਆਰੇ, ਤੂੰ ਆਪਣੇ ਹਿਰਦੇ ਘਰ ਵਿੱਚ ਟੇਕ ਕੇ ਬੈਠ। ਤੇ ਸਾਹਿਬ ਕਹਿੰਦੇ, ਆਓ ਆਏ ਬਸੋ ਘਰ ਦੇਸ਼ ਮੈਂ ਇਹ ਭਲੇ ਸੰਜੋਗ। ਆ ਮਨੁੱਖਾ ਜੀਵਨ ਜਿਹੜਾ ਹੈ ਨਾ, ਇਹ ਢੁਕਵਾਂ ਸਮਾਂ ਹੈ, ਭਲਾ ਸੰਜੋਗ ਹੈ, ਇਹ ਜੋਗ ਉਪਰਾਲੇ ਕਰਨ ਦਾ ਸਮਾਂ ਹੈ ਵੀ ਤੂੰ ਹੁਣ ਪਰਮੇਸ਼ਰ ਨਾਲ ਮਿਲ ਤੇ ਆਪਣੀ ਭਟਕਣਾ ਨੂੰ ਖਤਮ ਕਰਕੇ ਆਪਣੇ ਨਿੱਜ ਘਰ ਦੇ ਵਿੱਚ ਟਿਕ। ਕਿਉਂਕਿ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਦਮ ਦਾ ਅਰਥ ਹੈ ਵੀ ਥੋੜਾ ਜਿਹਾ ਸਮਾਂ ਵੀ ਟਿਕ, ਆ ਪਰਮਾਤਮਾ ਦੀ ਹਾਜ਼ਰੀ, ਪਰਮਾਤਮਾ ਦੀ ਮਲਾਪ ਦੀ ਅਵਸਥਾ ਮਾਨਣ ਦਾ ਢੁਕਵਾਂ ਸਮਾਂ ਹੈ, ਤੂੰ ਟਿਕ। ਭਾਵ ਹੈ ਤੇਰੇ ਕੋਲ ਸਭ ਕੁਝ, ਪਰ ਤੂੰ ਸਰੀਰ ਇਸ ਦੇਸ਼ ਦੇ ਵਿੱਚ ਆਉਂਦਾ ਹੀ ਨਹੀਂ, ਤੂੰ ਤਾਂ ਬਾਹਰ ਹੀ ਭਟਕ ਰਿਹਾ। ਪਰ ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਜੇ ਘਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਹੀਂ। ਜੇ ਘਰ ਵਿੱਚ ਵਸਤੂ ਹੋਵੇ ਤੇ ਆਪਾਂ ਮੰਗਣ ਤੁਰਨ ਲੱਗ ਪਈਏ, ਤੇ ਲੋਕੀ ਉਲਾਮਾ ਦਿੰਦੇ ਨੇ ਵੀ ਘਰ ਵਿੱਚ ਜੋ ਹੈ ਉਹ ਨਹੀਂ ਵਰਤਿਆ। ਸਾਹਿਬ ਕਹਿੰਦੇ ਤੇਰੇ ਸਰੀਰ ਰੂਪੀ ਦੇਸ਼ ਵੇ, ਸਰੀਰ ਰੂਪੀ ਘਰ ਵੇ, ਸਭ ਕੁਝ ਹੈ, ਤੇ ਤੂੰ ਬਾਹਰ ਜੰਗਲਾਂ ਵਿੱਚ ਲੱਭਣ ਲਈ ਤੁਰ ਪਿਆ, ਤੈਨੂੰ ਤਾਂ ਉਲਾਮੇ ਮਿਲਣੇ ਨੇ ਵੀ ਸਭ ਕੁਛ ਘਰ ਮੈਂ ਬਾਹਰ ਨਾਹੀਂ, ਸਾਰਾ ਕੁਝ ਤੇਰੇ ਇਸ ਸਰੀਰ ਕਾਇਆ ਦੇਸ਼ ਨਗਰ ਦੇ ਅੰਦਰ ਸਭ ਕੁਝ ਪਾਇਆ ਪਰਮੇਸ਼ਰ ਨੇ। ਜੋ ਬ੍ਰਹਿਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਇਸ ਕਰਕੇ ਟਿਕ, ਆਪਣੀ ਬਿਰਤੀ ਨੂੰ ਮੋੜ, ਜਿੱਧਰ ਤੁਰ ਪਿਆ ਨਾ ਉਧਰੋਂ ਰੋਕ ਤੇ ਆਏ ਬਸੋ ਘਰ ਦੇਸ਼ ਮੈਂ। ਇਹ ਭਲੇ ਸੰਯੋਗ ਮਨੁੱਖਾ ਜੀਵਨ ਵਿੱਚ ਆਹ ਯਤਨ ਜਿਹੜਾ ਹੈ ਇਹ ਭਲਾ ਸੰਯੋਗ ਹੈ। ਕਿਹੜਾ ਸੰਯੋਗ? ਕਿ ਉਹ ਸੰਯੋਗ ਜਿਹੜਾ ਸਾਨੂੰ ਪਰਮੇਸ਼ਰ ਨਾਲ ਮਿਲਾ ਦੇਵੇ। ਯੋਗ ਦਾ ਅਰਥ ਹੈ ਜੁੜਨਾ, ਤੇ ਸੰਯੋਗ ਸੋਹਣਾ ਯੋਗ, ਸੋਹਣਾ ਮੇਲ। ਸਾਹਿਬ ਕਹਿੰਦੇ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ, ਜਿਨ੍ਹਾਂ ਦਾ ਸੱਚੀ ਮੁੱਚੀ ਧੁਰੋਂ ਦਾ ਸੰਯੋਗ ਪ੍ਰਗਟ ਹੋ ਗਿਆ ਇਸ ਮਨੁੱਖਾ ਜੀਵਨ ਦੇ ਵਿੱਚ। ਪਰਮੇਸ਼ਰ ਗੁਰੂ ਨਾਲ ਉਹਨਾਂ ਮਨੁੱਖਾਂ ਨੂੰ ਮਿਲਾਉਂਦਾ ਹੈ। ਇਹ ਠੀਕ ਹੈ ਕਿ ਇਹਨਾਂ ਤੁਕਾਂ ਨੂੰ ਕਈ ਵਾਰ ਆਪਾਂ ਦੁਨਿਆਵੀ ਤੌਰ ਤੇ ਵੀ, ਜਦੋਂ ਕਿਸੇ ਵਰ ਤੇ ਕੰਨਿਆਂ ਦਾ ਰਿਸ਼ਤਾ ਜੁੜਦਾ ਤੇ ਆਪਾਂ ਪੜ੍ਹ ਦਿੰਦੇ ਹਾਂ ਵੀ ਜਿੰਨਾ ਧੁਰੇ ਪਿਆ ਸੰਯੋਗ, ਪਰ ਇਹਦੇ ਅਖਰੀ ਅਰਥ, ਢੁਕਵੇਂ ਅਰਥ ਇਹ ਨੇ ਵੀ ਗੁਰੂ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਧੁਰੋਂ ਲਿਖੇ ਹੋਏ ਸੰਯੋਗ ਪ੍ਰਗਟ ਹੋ ਗਏ ਨੇ, ਭਾਵ ਉਹਨਾਂ ਨੂੰ ਪਰਮੇਸ਼ਰ ਗੁਰੂ ਦੇ ਨਾਲ ਮਿਲਾਉਂਦਾ ਹੈ। ਇਹ ਭਲੇ ਸੰਯੋਗ ਭਾਵੇ ਚੰਗੇ ਸੰਯੋਗ ਨੇ, ਚੰਗੇ ਯਤਨ ਨੇ, ਚੰਗਾ ਢੁਕਵਾਂ ਸਮਾਂ ਹੈ।
ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਦਿਓਗ।
ਇਹ ਨਾਨਕ ਜਿਨ੍ਹਾਂ ਤੇ ਪ੍ਰਭੂ ਪ੍ਰਸੰਨ ਹੋ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਲੈ ਗਏ ਵਿਯੋਗ, ਜਨਮਾਂ ਜਨਮਾਂਤਰਾਂ ਦਾ ਜਿਹੜਾ ਵਿਛੋੜਾ ਹੈ ਇਹ ਵਿਯੋਗ ਦੂਰ ਹੋ ਜਾਂਦਾ ਹੈ। ਭਾਵ ਇਹ ਵਿਛੋੜਾ ਵੀ ਦੂਰ ਹੋ ਜਾਂਦਾ ਜਦੋਂ ਕਿਰਪਾ ਕਰਕੇ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਇਹ ਜਿਹੜਾ ਅਸੀਂ ਬੇਵਕੂ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਿਹੜਾ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਕਈ ਤਰ੍ਹਾਂ ਦੇ ਵਿਯੋਗ ਪਏ ਸਨ, ਕਈ ਤਰ੍ਹਾਂ ਦੇ ਵਿਛੋੜੇ ਦੇ ਕਾਰਨ ਦੁੱਖ ਲੱਗੇ ਸਨ, ਸਾਹਿਬ ਕਹਿੰਦੇ ਬਸ ਪਰਮਾਤਮਾ ਦਾ ਮਿਲਾਪ ਹੋ ਗਿਆ ਤੇ ਇਹ ਵਿਯੋਗ ਇਹ ਵਿਛੋੜਾ ਵੀ ਦੂਰ ਹੋ ਗਿਆ। ਕਿਉਂਕਿ ਵਿਛੋੜਾ ਹੀ ਸਭ ਤੋਂ ਵੱਡਾ ਦੁੱਖ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੈ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਂਦ। ਤੁੱਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਮਾਲਕ ਜੀ ਤੁਸੀਂ ਕੋਲ ਨਾ ਹੋ ਤੇ ਸੋਹਣੇ ਬਿਸਤਰਿਆਂ ਦਾ ਉੱਡਣਾ ਰੋਗ ਹੀ ਰੋਗ ਹੈ। ਸੋਹਣੀਆਂ ਸੇਜਾਂ ਤੇ ਜਾ ਕੇ ਸੌਣਾ ਜਿਵੇਂ ਕਿਤੇ ਸੱਪਾਂ ਦੀ ਸੇਜ ਹੋਵੇ, ਤੇ ਜੇ ਤੁਸੀਂ ਨਾਲ ਹੋ ਤੇ ਫਿਰ ਜਾਰੜੇ ਦਾ ਸਾਨੂੰ ਸੱਥਰ ਚੰਗਾ, ਫਿਰ ਮਾਛੀਵਾੜੇ ਦੇ ਜੰਗਲ ਪਿੰਡ ਦਾ ਸਰਾਣਾ ਧਰਤੀ ਤੇ ਸੌਣਾ ਵੀ ਚੰਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ। ਜੇ ਰੱਬ ਦੀ ਯਾਦ ਕੋਲ ਹੈ ਧਰਤੀ ਤੇ ਸੌਣਾ, ਰੁੱਖਾ ਭੋਜਨ ਇਹ ਵੀ ਬੜਾ ਆਨੰਦਮਈ ਹੈ, ਤੇ ਦੂਸਰੇ ਪਾਸੇ ਜੇ ਕਿਤੇ 36 ਪ੍ਰਕਾਰ ਦੇ ਭੋਜਨ ਹੋਣ, ਵਧੀਆ ਸੇਜਾ ਹੋਵੇ, ਭਾਵ ਸਾਨੂੰ ਰੋਜ਼ ਰਾਤ ਨੂੰ ਸੋਹਣੇ ਪਲੰਗਾਂ ਤੇ ਸੌਣ ਲੱਗਿਆਂ 16 ਸਾਹਿਬ ਦੀ ਬਾਣੀ ਪੜ੍ਹ ਕੇ ਸੌਣਾ ਚਾਹੀਦਾ। ਜੇ ਨਹੀਂ ਪੜ੍ਹਦੇ ਤੇ ਫਿਰ ਸਮਝੋ ਵੀ ਆਹ ਜਿਹੜਾ ਪਲੰਗ ਮਖਮਲੀ ਬਿਸਤਰਾ ਹੈ ਨਾ, ਇਹ ਸੱਪਾਂ ਦੀ ਸੇਜ ਹੈ। ਆਪਾਂ ਸੱਪਾਂ ਦੀ ਸੇਜ ਤੇ ਸੌਂ ਸਕਦੇ ਹਾਂ? ਤੁੱਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਸੱਪਾਂ ਦੀ ਸੇਜ ਜਿਵੇਂ ਕਿਤੇ ਸੱਪ ਦੀ ਖੁੱਡ ਵਿੱਚ ਕੋਈ ਬੰਦਾ ਕਵੇ ਵੀ ਮੈਂ ਰਵਾਂ, ਨਹੀਂ ਰਿਹਾ ਜਾ ਸਕਦਾ। ਸਾਡੇ ਸੋਹਣੇ ਬਿਸਤਰੇ, ਸੋਹਣੇ ਪਲੰਗ ਪਰਮਾਤਮਾ ਦੀ ਯਾਦ ਤੋਂ ਬਿਨਾਂ ਸੱਪਾਂ ਦੀ ਸੇਜ ਹੀ ਹੈ, ਭਾਵ ਦੁੱਖਦਾਈ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਮੁੱਖ ਵਾਕ ਅਤੇ ਪਾਵਨ ਗੁਰ ਸ਼ਬਦ ਜੋ ਲੜੀਵਾਰ ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੀ ਹੈ, ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਕੁਟਾਣ ਕੁੜ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਇੱਕ ਵਾਰ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜਿਹੜੀਆਂ ਪਾਵਨ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਏ ਬਸੋ ਘਰ ਦੇਸ਼ ਮਹਿ ਇਹ ਭਲੇ ਸੰਯੋਗ, ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।